ਬਾਰ ਬਾਰ ਜੰਮਣ ਮਰਨ ਦੇ ਗੇੜ ਵਿੱਚ ਪੈਂਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਸਾਰੇ ਗੱਜ ਕੇ ਪੜਿਓ ਭਾਈ। ਮੈਂ ਕੱਲ ਵੀ ਅਰਜ਼ ਕੀਤੀ ਸੀ, ਬੀਬੀਆਂ ਜਦੋਂ ਕੱਪੜੇ ਧੋਂਦੀਆਂ ਨੇ, ਜੇ ਕਿਤੇ ਕੱਪੜੇ ਦੀ ਕੋਈ ਕੰਨੀ ਲਿਬੜੀ ਰਹਿ ਜਾਏ ਤੇ ਬੀਬੀਆਂ ਨੂੰ ਲਾਂ ਤੋਂ ਲਾਹ ਕੇ ਦੁਬਾਰਾ ਧੋਂਦੀਆਂ ਨੇ, ਤਾਰ ਤੋਂ ਲਾਹ ਕੇ ਦੁਬਾਰਾ ਵੀ ਧੋਣੀ ਪੈਂਦੀ। ਕਈ ਵਾਰੀ ਕੋਈ ਕੰਨੀ ਲਿਬੜੀ ਰਹਿ ਜਾਏ, ਅਸੀਂ ਪੈਰ ਪਵਿੱਤਰ ਕੀਤੇ ਨੇ, ਚੱਲ ਕੇ ਆਏ ਆ, ਹੱਥ ਸੇਵਾ ਨਾਲ ਪਵਿੱਤਰ ਕਰਨੇ ਨੇ, ਮਸਤਕ ਨਮਸਕਾਰ ਕਰਕੇ ਪਵਿੱਤਰ ਕਰਨਾ ਹੈ, ਅੱਖਾਂ ਦੀਦਾਰ ਕਰਕੇ ਪਵਿੱਤਰ ਕਰਨੀਆਂ ਨੇ, ਤੇ ਜੀਭ ਮੈਲੀ ਨਹੀਂ ਲੈ ਜਾਣੀ ਹੈ, ਸ਼ਬਦ ਵਿੱਚ ਬੋਲ ਕੇ ਪਵਿੱਤਰ ਕਰਨੀ ਹੈ। ਕਿਤੇ ਕੰਨੀ ਮੈਲੀ ਹੋਈ ਨਾ ਰਹਿ ਜਾਏ ਗੁਰਮੁਖੋ, ਜੀਭਾ ਵੀ ਪਵਿੱਤਰ ਕਰੋ, ਸਾਰੇ ਕਿਰਪਾ ਕਰਕੇ ਗੱਜ ਕੇ ਬੋਲਿਆ ਕਰੋ, ਰਸਨਾ ਪਵਿੱਤਰ ਹੁੰਦੀ ਹੈ।
ਬਾਰ ਬਾਰ ਫਿਰੇਗਾ ਚੁਰਾਸੀ ਭੋਗ ਦਾ
ਸਰੀਰ ਵਿੱਚ ਹੀ ਤੇ ਅੰਮ੍ਰਿਤ ਛਕ ਸਕਦੇ ਆ, ਪਸ਼ੂ ਕੀ ਗੁਰੂ ਧਾਰਨ ਕਰੇਗਾ, ਪੰਛੀ ਕਿਵੇਂ ਮੁਕਤ ਹੋ ਜਾਣਗੇ, 84 ਦੇ ਗੇੜ ਵਿੱਚ ਪੈ ਜਾਣਾ ਹੈ, ਫਿਰ ਵੈਦ ਮਿਲਣਾ ਹੀ ਨਹੀਂ ਪੂਰਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ
ਉਹ ਬਾਰ ਬਾਰ ਫਿਰੇਗਾ 84
ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰੀਏ,
ਮੇਰਾ ਕੱਟ ਦਿਓ 84 ਵਾਲਾ ਗੇੜਾ ਗੁਰੂ ਜੀ, ਮੇਰਾ ਕੱਟ ਦਿਓ, ਮੇਰਾ ਕੱਟ ਦਿਓ 84 ਵਾਲਾ ਗੇੜਾ ਗੁਰੂ ਜੀ, ਮੇਰਾ ਕੱਟ ਦਿਓ।
ਐਸੀ ਮਿਹਰ ਕਰੋ ਕਿ ਬਾਰ ਬਾਰ ਜੰਮਣ ਮਰਨ ਦੇ ਗੇੜ ਵਿੱਚ ਆਉਣਾ ਹੀ ਨਾ ਪਵੇ। ਇੱਕ ਵਾਰੀ ਜੇ ਸਾਧ ਸੰਗਤ ਕਹਿੰਦੇ ਗੁਰੂ ਤੋਂ ਬੇਮੁੱਖ ਹੋ ਜਾਏ ਨਾ ਜੁੜਨਾ ਮਾੜਾ ਹੈ, ਪਰ ਜੁੜ ਕੇ ਟੁੱਟ ਜਾਣਾ ਏ ਉਦੋਂ ਵੀ ਮਾੜਾ ਹੈ। ਆਖੋ
ਸਤਨਾਮ।
ਸਾਬਕਾ ਅੰਮ੍ਰਿਤਧਾਰੀ ਵਿੱਚ ਬੜੇ ਬੈਠੇ ਆ, ਬੜੇ ਕਈਆਂ ਨੇ ਦੂਰ ਲਾਈ ਆ, ਕਈਆਂ ਨੇ ਤੀਰ ਵੀ ਲਾਈ ਆ, ਚਾਰ ਚਾਰ ਵਾਰੀ ਛਕੇ ਵੀ ਹੈਗੇ ਆ। ਪਰਮੇਸ਼ੁਰ ਦੁਆਰ ਅੰਮ੍ਰਿਤ ਸੰਚਾਰ ਹੋਇਆ ਉਦੋਂ ਮੈਂ ਵੀ ਪੰਜਾਂ ਪਿਆਰਿਆਂ 'ਚ ਸਾਂ, ਤੇ ਪੌਣੇ 11,000 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਇੱਕ ਵਾਰੀ। ਇਸ ਵਾਰੀ 10,000 ਵੀ ਪ੍ਰਾਣੀ ਸਨ ਤੇ ਪੰਜਾਂ ਪਿਆਰਿਆਂ 'ਚ ਲੱਗਿਆ। ਮੈਂ ਆਖਿਆ ਵੀ ਜਿਹੜੇ ਪਹਿਲੀ ਇਹ ਦੂਜੀ ਵਾਰੀ ਛਕਣ ਲੱਗੇ ਖੜੇ ਹੋਵੋ, ਵਾਹਵਾ ਸਨ, 2,500 ਹੋਣਾ ਬਈ। ਚਲੋ ਦੂਜੀ ਵਾਰੀ ਬਹਿ ਜਾਓ ਬਈ, ਤੀਜੀ ਵਾਰੀ ਵਾਲੇ ਉਹਦੇ ਵਿੱਚ ਵੀ 700-800 ਹੋਏਗਾ, ਚੌਥੀ ਵਾਰੀ ਵਾਲੇ 100 ਤੇ ਉਹਦੇ 'ਚ ਵੀ ਹੋਣਾ। ਤੇ ਖਿਮਾ ਕਰਨਾ, ਜਦੋਂ ਪੰਜਵੀਂ ਵਾਰੀ ਵਾਲੇ ਆਖੇ ਨਾ ਤੇ 5-7 ਉਹਦੇ ਵਿੱਚ ਵੀ ਖੜੇ ਸੀ। ਆਖੋ ਸਤਨਾਮ। ਹੁਣ ਗੁਰਮੁਖੋ, ਜਿਹੜਾ ਪੰਜਵੀਂ ਵਾਰੀ ਅੰਮ੍ਰਿਤ ਛਕਦਾ ਤੇ ਮੇਰਾ ਖਿਆਲ ਹੈ ਉਹ ਤੇ ਅੰਮ੍ਰਿਤ ਨੂੰ ਸੁਕੰਜਵੀ ਹੀ ਸਮਝਦਾ ਵੀ ਜਿੰਨਾ ਮਰਜ਼ੀ ਪੀ ਵੀ ਚੱਲੋ ਫਾਇਦਾ ਹੀ ਹੈ, ਵੀ ਫਾਇਦਾ ਹੀ ਹੈ ਨਿੰਬੂ ਵਾਲੇ ਪਾਣੀ ਦਾ। ਉਹ ਇਹਨਾਂ ਨੇ ਅੰਮ੍ਰਿਤ ਸਮਝਿਆ ਵੀ ਜਿਹੜਾ ਬਾਬਾ ਆਵੇ ਛਕ ਲਓ, ਜਦੋਂ ਅੰਮ੍ਰਿਤ ਸੰਚਾਰ ਹੋਵੇ ਛਕ ਲਓ। ਸਵੇਰੇ ਜਥੇਦਾਰ ਜੀ ਸਿੱਧੇਦਾਰ, ਸ਼ਾਮ ਨੂੰ ਪਤਾ ਲੱਗਦਾ ਫਿਰ ਜਥੇਦਾਰ ਦਾ, ਸਵੇਰ ਤੇ ਗੁਰਦੁਆਰੇ ਜਾਣ ਦਾ, ਨਿਤਨੇਮ ਸ਼ਾਮ ਨੂੰ ਠੇਕੇ ਦੇ ਜਾਣ ਦਾ, ਦੋਵੇਂ ਕੰਮ ਹੀ ਛੱਡਦੇ ਨਹੀਂ, ਦੋਵੇਂ ਪਾਸੇ ਦੋਵਾਂ ਬੇੜੀਆਂ 'ਚ ਪੈਰ ਰੱਖੀ ਫਿਰਦੇ ਆ। ਪਰ ਦੋ ਬੇੜੀਆਂ ਤੇ ਦੇ ਸਵਾਰ ਜਿਹੜੇ, ਉਹਨਾਂ ਨੂੰ ਕਿਨਾਰਾ ਨਹੀਂ ਮਿਲਦਾ। ਦੋ ਬੇੜੀਆਂ ਤੇ ਪੈਰ ਰੱਖ ਕੇ ਪਾਰ ਨਹੀਂ ਹੋਇਆ ਜਾਣਾ ਗੁਰਮੁਖੋ। ਜੇ ਇਸ ਪਾਸੇ ਤੁਰੇ ਹਾਂ ਤੇ ਸਿੱਧੇ ਹੋ ਕੇ ਤੁਰੀਏ, ਜੇ ਮਨ ਸਿੱਧਾ ਤੇ ਰੱਬ ਵੀ ਸਿੱਧਾ ਹੀ ਹੈ। ਧੰਨਾ ਜੀ ਨੇ ਪੱਥਰ 'ਚੋਂ ਹੀ ਪ੍ਰਗਟ ਕਰ ਲਿਆ ਸੀ, ਜਿਨ੍ਹਾਂ ਦੇ ਮਨ ਸਿੱਧੇ ਨੇ ਰੱਬ ਉਹਨਾਂ ਨਾਲ ਸਿੱਧਾ ਹੋਣਾ। ਸੋ ਜ਼ਿਮੀਦਾਰਾਂ ਦਾ ਤੇ ਕਿੱਤਾ, ਜ਼ਿਆਦਾਤਰ ਤੁਹਾਡੇ 'ਚ ਜ਼ਿਮੀਦਾਰ ਬੈਠੇ ਨੇ, ਧਰਮ ਦੀ ਕਿਰਤ ਕਰੇ ਕੋਈ ਕਰੇ, ਪਰ ਜ਼ਿਮੀਦਾਰ ਆ ਜਿਹੜਾ ਸੱਚਾ ਸੁੱਚਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੁੱਚੀ ਕਿਰਤ ਕਰਦੇ ਨੇ ਅਸਲੀ ਧਰਮੀ ਉਹ ਨੇ। ਸੁੱਚੀ ਕਿਰਤ, ਜੇ ਸੁੱਚੀ ਕਿਰਤ ਕਰੇ ਤੇ ਗੁਰੂ ਵਾਲਾ ਬਣ ਜਾਏ, ਅੰਮ੍ਰਿਤ ਛਕ ਲਵੇ, ਸੱਚੀ ਸੁੱਚੀ ਕਿਰਤ ਕਰੇ ਤੇ ਮੁਕਤ ਹੋ ਜਾਏਗਾ, ਜਿਉਂਦਾ ਮੁਕਤ ਹੋਏਗਾ, ਜਿਉਂਦਾ ਮੁਕਤ ਜੇ ਸੱਚੀ ਸੁੱਚੀ ਕਿਰਤ ਕਰੇ। ਜ਼ਿਮੀਦਾਰਾਂ ਦੀ ਕਿਰਤ ਬਹੁਤ ਹੀ ਸੱਚੀ ਸੁੱਚੀ ਹੈ, ਦੋ ਕੰਮਾਂ ਨੂੰ ਛੱਡ ਕੇ। ਉਹ ਕੀ? ਇੱਕ ਤੇ ਵੱਟ ਵੱਢਣੀ, ਇੱਕ ਦੁੱਧ 'ਚ ਪਾਣੀ, ਬਸ ਦੋ ਕੰਮ ਮਾੜੇ ਨੇ। ਇਹ ਸਾਡੇ 'ਚ ਵੱਟਦਾ ਜਾ ਰਿਹਾ, ਸਾਰੇ ਤੇ ਨਹੀਂ ਪਰ ਬਹੁਤੇ ਜਿਹੜੇ ਨੇ ਅੱਜ ਵੀ, ਉਹਨਾਂ ਨੇ ਆਏ ਸਾਲ ਤਵੀਆਂ ਉੱਧਰ ਨੂੰ ਲਾ ਹੀ ਦੇਣੀਆਂ, ਨਾਲੇ ਦੇ ਨਾਲ ਵੱਧਦਾ ਕੁਛ ਨਹੀਂ, ਬਹੁਤਾ ਫਰਕ ਨਹੀਂ ਪੈਣਾ ਪਰ ਥੋੜ੍ਹਾ ਬਹੁਤ ਚੱਲੋ। ਤੇ ਦੂਜਾ ਕੰਮ ਸਾਡਾ ਘਰਾਂ ਦੇ ਵਿੱਚ ਇਹ ਹੋ ਗਿਆ ਵੀ ਜੇ ਦੁੱਧ ਵੇਚਣਾ ਤੇ ਉਹਦੇ 'ਚ ਪਾਣੀ ਪਾਉਣਾ ਹੀ ਪਾਉਣਾ, ਜਾਂ ਪਾਣੀ 'ਚ ਦੁੱਧ ਜਾਂ ਦੁੱਧ 'ਚ ਪਾਣੀ। 5 ਕਿਲੋ ਦਿੱਤਾ ਮੱਝ ਨੇ, 2 ਕਿਲੋ ਵਰਤਣ ਵਾਸਤੇ ਰੱਖ ਲਿਆ, 5 ਕਿਲੋ ਫਿਰ ਦੋਧੀ ਨੂੰ। ਵੀ ਹੁਣ ਮੱਝ ਨੇ ਤੇ 5 ਕਿਲੋ ਦਿੱਤਾ, 2 ਕਿਲੋ ਵਰਤਣ ਵਾਸਤੇ ਰੱਖ ਲਿਆ, 7 ਕਿਵੇਂ ਹੋ ਗਿਆ? 5 ਮੱਝ ਨੇ ਦੇ ਦਿੱਤਾ, 2 ਨਲਕੇ ਦੀ ਕਿਰਪਾ ਹੋ ਗਈ, ਹੋ ਗਿਆ 7 ਕਿਲੋ। ਤੇ ਜੇ ਆਪਾਂ ਇਹ ਦੋ ਕੰਮ ਛੱਡ ਦਈਏ ਤੇ ਬਸ ਫਿਰ ਤਰੇ ਤਰਾਈ ਆ, ਫਿਰ ਤੇ ਕੰਮ ਸੌਖਾ ਹੀ। ਜਿਨ੍ਹਾਂ ਨੇ ਸੱਚੀ ਸੁੱਚੀ ਕਿਰਤ ਕੀਤੀ, ਕਿਸਾਨ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਬਚਨ ਨੇ, ਗੁਰਮੁਖੋ ਲੱਤ ਫ੍ਰੈਕਚਰ ਹੋ ਜਾਏ, ਟੁੱਟ ਜਾਏ ਤੇ ਫਿਰ ਵੀ ਬਣ ਜਾਂਦੀ, ਬਾਂਹ ਟੁੱਟ ਜਾਏ ਫਿਰ ਵੀ ਬਣ ਜਾਂਦੀ, ਹੋਰ ਕਿਤੇ ਮਾੜਾ ਮੋਟਾ ਡਿੱਗ ਪਈਏ, ਤੇ ਜੇ ਕਿਤੇ ਰੀੜ੍ਹ ਦੀ ਹੱਡੀ ਟੁੱਟ ਜਾਏ ਤੇ ਫਿਰ ਤੇ ਨਹੀਂ ਨਾ ਬਣਦਾ ਕੁਛ। ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਕਿਸਾਨ ਹੈ, ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਹੈ ਜ਼ਿਮੀਦਾਰ। ਸੰਤ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਹੁੰਦੇ ਸੀ, ਸਰਕਾਰ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ। ਤੇ ਲੋਕ ਵੇਖਣ ਵਾਲੇ ਹੈਰਾਨ ਹੁੰਦੇ ਸੀ ਵੀ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਨਾ ਕਿਸੇ ਨੂੰ ਵਧਵੀ ਨਾ ਘਟਵੀ, ਨਾ ਕਿਸੇ ਦੀ ਸੋਭਾ ਨਾ ਨਿੰਦਿਆ, ਤੇ ਇਹ ਕਹਿੰਦੇ ਨੇ ਕਿਸਾਨ ਦੀ ਸੋਭਾ ਕਰਦੇ ਨੇ, ਕਿਸਾਨ ਵਾਸਤੇ ਹਿੰਦੁਸਤਾਨ ਨੂੰ ਅਪੀਲ, ਮੁੱਖ ਮੰਤਰੀ ਤੱਕ ਪ੍ਰਧਾਨ ਮੰਤਰੀ ਨੂੰ ਕਹਿੰਦੇ ਨੇ ਵੀ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਕਿਸਾਨ ਦਾ ਧਿਆਨ ਰੱਖਿਆ ਕਰੋ, ਦੀਵਾਨ ਵਿੱਚ ਇਹ ਗੱਲ ਕਹਿ ਦੇਣੀ। ਸਾਰਿਆਂ ਨੇ ਹੈਰਾਨ ਹੋਣਾ, ਬਾਬਾ ਜੀ ਇਹਨਾਂ ਦੀ ਹਾਮੀ ਬਹੁਤੀ ਭਰਦੇ ਹੋ। ਸੰਤ ਆਖਣ ਲੱਗੇ ਤਾਂ ਹਾਮੀ ਬਹੁਤੀ ਭਰਨੇ ਆ ਕਿਉਂਕਿ ਇਹ ਸੱਚੀ ਸੁੱਚੀ ਕਿਰਤ ਕਰਦੇ ਨੇ। ਆਖੋ
ਸਤਨਾਮ।
ਬਈ ਸੱਚਿਆਂ ਬੰਦਿਆਂ ਦੀ ਹਾਮੀ ਤੇ ਸਾਰੇ ਹੀ ਭਰਨਗੇ। ਤੂੰ ਸੱਚਾ ਹੋਵੇਂ, ਸਰਪੰਚ ਭੱਜਿਆ ਫਿਰੂ ਵੀ ਚੱਲ ਯਾਰ ਤੇਰੇ ਨਾਲ ਆ, ਮੈਨੂੰ ਪਤਾ ਵੀ ਤੂੰ ਜਿੱਤ ਜਾਣਾ। ਜੇ ਝੂਠਾ ਹੋਏਗਾ ਤੇ ਉਹ ਵੀ ਬਸ, ਚਲੋ ਜੇ 10-20,000 ਦੇ ਦਈਏ ਤੇ ਗੱਲ ਵੱਖਰੀ ਆ, ਨਹੀਂ ਤੇ ਕਿਹੜਾ ਤੁਰਦਾ ਨਾਲ ਬਈ? ਨਾ ਕੋਈ ਵਕੀਲ ਤੇਰੇ ਨਾਲ ਤੁਰਨ ਨੂੰ ਤਿਆਰ ਆ, ਨਾ ਕੋਈ ਗਵਾਹ ਤੁਰਨ ਨੂੰ ਤਿਆਰ ਆ, ਕੋਈ ਵੀ ਨਹੀਂ। ਜਿਹੜਾ ਸੱਚਾ ਬੰਦਾ ਉਹਦੇ ਨਾਲ ਹਰ ਕੋਈ ਖੜਦਾ, ਉਹਦੇ ਨਾਲ ਚਾਅ ਲੱਗਦਾ ਵੀ ਚੰਗੇ ਬੰਦੇ ਨਾਲ ਤੁਰਾਂਗੇ, ਸਾਡੀ ਵੀ ਸੋਭਾ। ਜਿਹਦਾ ਪਤਾ ਵੀ ਇਹਦਾ ਜੀਵਨ ਗਿਰਿਆ ਹੋਇਆ ਉਹਦੇ ਨਾਲ ਤੁਰਦੇ ਨੂੰ ਵੀ ਸ਼ਰਮ ਆਏਗੀ। ਝੂਠੇ ਬੰਦੇ ਦਾ ਕੋਈ ਵੀ ਸਾਥ ਨਹੀਂ ਦਿੰਦਾ ਤੇ ਗੁਰੂ ਸਾਹਿਬ ਨੇ ਗੁਰੂ ਮਹਾਂਪੁਰਖਾਂ ਨੇ ਕਿੱਥੋਂ ਝੂਠੇ ਦਾ ਸਾਥ ਦੇਣਾ ਤੇ ਮਹਾਂਪੁਰਖ ਵੀ ਗੁਰੂ ਵੀ ਉਹਨਾਂ ਦਾ ਹੀ ਸਾਥ ਦਿੰਦਾ ਜਿਹੜੇ ਸੱਚੇ ਸੁੱਚੇ ਨੇ ਜਿਨ੍ਹਾਂ ਦੇ ਪੱਲੇ ਸੱਚੇ ਸਤਿਗੁਰੂ ਉਹਨਾਂ ਦੀ ਹਮੇਸ਼ਾ ਹਾਮੀ ਭਰਦੇ ਨੇ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਕਹਿੰਦੇ ਜਿਹੜਾ ਹੱਕ ਖਾਵੇ ਮੁਸਲਮਾਨ ਕਿਸੇ ਦਾ ਤੇ ਮੁਸਲਮਾਨ ਗੁਰਮੁਖੋ ਸੂਰ ਨਹੀਂ ਖਾਂਦੇ ਕਦੇ, ਸੂਰ ਨੂੰ ਤੇ ਉਹ ਮੱਥਾ ਟੇਕਦੇ ਨੇ, ਸੂਰ ਦਾ ਤੇ ਸਤਿਕਾਰ ਕਰਦੇ ਨੇ ਮੁਸਲਮਾਨ। ਤੇ ਕਹਿੰਦੇ ਜੇ ਪਰਾਇਆ ਹੱਕ ਖਾਵੇ ਮੁਸਲਮਾਨ ਉਹਦੇ ਵਾਸਤੇ ਸੂਰ ਖਾਣ ਦੇ ਬਰਾਬਰ ਹੈ। ਤੇ ਹਿੰਦੂ ਗਾਂ ਨੂੰ ਮਾਂ ਮੰਨਦੇ ਨੇ, ਗਾਂ ਨੂੰ ਮੱਥਾ ਟੇਕਦੇ ਨੇ, ਹਿੰਦੂ ਗਾਂ ਨੂੰ ਮਾਤਾ ਕਹਿ ਕੇ ਉਹਦੀ ਪੂਜਾ ਕਰਦੇ ਨੇ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਮੁਸਲਮਾਨ ਖਾਵੇ ਕਿਸੇ ਦਾ ਪਰਾਇਆ ਹੱਕ ਉਹਦੇ ਵਾਸਤੇ ਸੂਰ ਖਾਣ ਦੇ ਬਰਾਬਰ ਹੈ, ਤੇ ਜੇ ਹਿੰਦੂ ਕਿਸੇ ਦਾ ਪਰਾਇਆ ਹੱਕ ਖਾਵੇ ਉਹਦੇ ਵਾਸਤੇ ਗਾਂ ਖਾਣ ਦੇ ਬਰਾਬਰ ਹੈ, ਤੇ ਜੇ ਸਿੱਖਾ ਤੂੰ ਕਿਸੇ ਦਾ ਪਰਾਇਆ ਹੱਕ ਖਾਏਗਾ ਤੇ ਬਖਸ਼ਣਾ ਤੈਨੂੰ ਮੈਂ ਵੀ ਨਹੀਂ। ਆਖੋ ਸਤਨਾਮ, ਹਾਮੀ ਤੇਰੀ ਮੈਂ ਨਹੀਂ ਭਰਨੀ। ਤੇ ਗੁਰਮੁਖੋ ਹਾਮੀ ਦੀ ਲੋੜ ਹੈ ਸਾਨੂੰ, ਅਸੀਂ ਭਾਵੇਂ ਲੱਖ ਸੱਚਿਆਂ ਇੱਥੇ ਬੜੇ ਲੋਕ ਮੈਨੂੰ ਮਿਲਦੇ ਨੇ ਕਹਿਣਗੇ ਸ਼ਰਾਬ ਮੈਂ ਨਹੀਂ ਪੀਂਦਾ, ਮਾਸ ਮੈਂ ਨਹੀਂ ਖਾਂਦਾ, ਤੰਬਾਕੂ ਮੈਂ ਨਹੀਂ ਖਾਂਦਾ, ਬਾਬਾ ਜੀ ਮਾੜਾ ਕੰਮ ਮੈਂ ਨਹੀਂ ਕਰਦਾ, ਗੁਰੂ ਵਾਲਾ ਬੰਨ ਦੀ ਮੈਨੂੰ ਕੀ ਲੋੜ, ਚੰਗਾ ਮੈਂ ਠੀਕ ਹਾਂ। ਤੇ ਗੁਰਮੁਖਾ ਜੇ ਕੋਈ ਬੰਦਾ ਸੱਚਾ ਹੋਵੇ ਕਿਸੇ ਉੱਤੇ ਮੁਕੱਦਮਾ ਪੈ ਜੇ ਕਤਲ ਦਾ, ਨਾ ਰੱਬ ਕਰੇ ਕਿਸੇ ਉੱਤੇ ਮੁਕੱਦਮਾ ਪੈ ਜੇ, ਝੂਠਾ ਕਤਲ ਪੈ ਜੇ, ਝੂਠਾ ਕੋਈ ਏਦਾਂ ਫਸ ਜਾਏ, ਤੇਰੀ ਗੱਲ ਸਿੱਧੀ ਨਹੀਂ ਜੱਜ ਨੇ ਸੁਣ ਲੈਣੀ, ਭਾਵੇਂ ਤੂੰ ਸੱਚਾ ਹੀ ਆ ਵਕੀਲ ਤੈਨੂੰ ਫਿਰ ਵੀ ਕਰਨਾ ਹੀ ਪੈਣਾ। ਆਖੋ ਸਤਨਾਮ, ਵਿਚਾਲੇ ਵਕੀਲ ਤੇ ਖੜਾਉਣਾ ਹੀ ਪਊ, ਭਾਵੇਂ ਤੂੰ ਸੱਚਾ ਹੀ ਆ, ਝੂਠਾ ਵੀ ਵਕੀਲ ਕਰਦਾ, ਵਕੀਲ ਸੱਚਾ ਵੀ ਕਰਦਾ, ਭਾਵੇਂ ਤੂੰ ਜਿੰਨਾ ਮਰਜ਼ੀ ਸੱਚਾ ਹੈ ਪਰ ਫਿਰ ਵੀ ਤੈਨੂੰ ਪੈਸੇ ਖਰਚਣੇ ਪੈਣਗੇ, ਵਕੀਲ ਤੈਨੂੰ ਕਰਨਾ ਹੀ ਪੈਣਾ। ਜਿੰਨੇ ਮਰਜ਼ੀ ਅਸੀਂ ਸੱਚੇ ਬਣੇ ਫਿਰੀਏ, ਅਸੀਂ ਮਾੜੇ ਕੰਮ ਕੋਈ ਨਹੀਂ ਕਰਦੇ, ਪਰ ਗੁਰਮੁਖੋ ਪੂਰਾ ਗੁਰੂ ਵਕੀਲ ਜ਼ਰੂਰ ਚਾਹੀਦਾ, ਪੂਰੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੋਣੀ। ਕੁੰਭੈ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਹੁਣ ਉਹੀ ਸਨ ਸਾਰੇ ਲੋਕ ਮਹਾਂ ਸਿੰਘ ਹੋਣਾ ਦੀ ਕਦਰ ਕਰਦੇ ਹੁੰਦੇ ਸੀ, ਅੱਜ ਸਭ ਨੇ ਮੂੰਹ ਫੇਰ ਲਏ, ਬੜੇ ਦੁਖੀ ਹੋਏ, ਹੈਰਾਨ ਹੋਏ ਜਦੋਂ ਮਹਾਂ ਸਿੰਘ ਹੋਣੀ ਆਪੇ ਪਿੰਡ ਆਪਣੇ ਪਿੰਡ ਪਹੁੰਚੇ ਵੀ ਘਰ ਵਾਲੇ ਖੁਸ਼ ਹੋਣਗੇ, ਸ਼ੁਕਰ ਆ ਗਏ ਹੋ। ਜਦੋਂ ਸਾਰੇ ਆਪੋ ਆਪਣੇ ਘਰੋਂ ਕਰੀ ਚਲੇ ਗਏ, ਮਹਾਂ ਸਿੰਘ ਕਹਿੰਦਾ ਚਲੋ ਬਈ ਆਪੋ ਆਪਣੇ ਸਾਰੇ ਘਰਾਂ ਘਰਾਂ ਨੂੰ ਚਲੇ ਜਾਓ, ਚਲੇ ਗਏ। ਮਹਾਂ ਸਿੰਘ ਆਪਣੇ ਬਾਪੂ ਦੀ ਮੰਜੀ ਕੋਲ ਬਹਿ ਗਿਆ ਜਾ ਕੇ, ਜਦੋਂ ਬਾਪੂ ਦੀ ਮੰਜੀ ਦੇ ਉੱਤੇ ਬੈਠਾ ਤੇ ਇਹਨੇ ਨੂੰ ਮਾਂ ਵੀ ਆ ਕੇ ਕੋਲ ਨਾਲ ਵਾਲੀ ਮੰਜੀ ਤੇ ਬਹਿ ਕੇ ਆਖਣ ਲੱਗੀ, ਮਾਂ ਪੁੱਤਰਾ ਫੌਜਾਂ ਪਿੱਛੇ ਹਟ ਗਈਆਂ ਹੋਣਗੀਆਂ ਜਿਹੜਾ ਤੂੰ ਆ ਗਿਆ, ਘੇਰਾ ਖਤਮ। ਬਾਪੂ ਵੀ ਬੜਾ ਖੁਸ਼ ਹੈ ਵੀ ਪੁੱਤਰ ਮੇਰਾ ਨਾਂ ਰੋਸ਼ਨ ਕਰਕੇ ਆਇਆ, ਸਤਿਗੁਰਾਂ ਦੇ ਕੋਲ ਰਹਿੰਦਾ, ਹੋ ਗਈ ਕਿਰਪਾ, ਬੰਦ ਖਲਾਸੀ ਹੋ ਗਈ ਸਭ ਦੀ। ਉਸ ਸਮੇਂ ਆਖਣ ਲੱਗੇ ਨਹੀਂ ਬਈ ਘੇਰਾ ਤੇ ਨਹੀਂ ਹਟਿਆ ਜੇ, ਮਹਾਂ ਸਿੰਘ ਆਖਣ ਲੱਗਾ ਅਸੀਂ ਤੇ ਗੁਰੂ ਨੂੰ ਛੱਡ ਕੇ ਆ ਗਏ ਹਾਂ, ਵਦਾਵਾ ਲਿਖਤਾ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ। ਤੇ ਮਾਂ ਗੁਰਮੁਖੋ ਨਾਲ ਵਾਲੀ ਮੰਜੀ ਤੇ ਬੈਠੀ ਸੀ, ਧਾ ਮਾਰ ਕੇ ਆਖਣ ਲੱਗੀ ਏਦੂ ਤੇ ਤੇਰੀ ਲਾਸ਼ ਆ ਜਾਂਦੀ ਚੰਗਾ ਸੀ, ਲਾਸ਼ ਆ ਜਾਂਦੀ ਤੇਰੀ। ਜਦੋਂ ਮੈਂ ਪਿੰਡ ਵਿੱਚੋਂ ਲੰਘਣਾ ਸੀ ਲੋਕਾਂ ਨੇ ਆਖਣਾ ਸੀ ਉਹ ਵੇਖੋ ਸ਼ਹੀਦ ਦੀ ਮਾਂ ਜਾ ਰਹੀ ਹੈ, ਹੁਣ ਜਦੋਂ ਮੈਂ ਪਿੰਡ ਵਿੱਚੋਂ ਜਾਵਾਂਗੀ ਮੈਨੂੰ ਮੂੰਹ ਤੇ ਕੱਪੜਾ ਲੈਣਾ ਪੈਣਾ, ਲੋਕ ਆਖਣਗੇ ਬੇਮੁੱਖ ਦੀ ਮਾਂ, ਇਹਦਾ ਪੁੱਤ ਜਿਹੜਾ ਗੁਰੂ ਨੂੰ ਛੱਡ ਕੇ ਆ ਗਿਆ ਦੁੱਖ ਦੇ ਸਮੇਂ। ਤੇ ਬਾਪੂ ਬੈਠਾ ਸੀ ਕੋਲ, ਉਹ ਆਪਣੀ ਮੰਜੀ ਤੋਂ ਉੱਠਿਆ, ਪਰੇ ਹੋ ਗਿਆ, ਕਹਿੰਦਾ ਪੁੱਤਰਾ ਮੈਨੂੰ ਹੁਣ ਤੇਰੀ ਲੋੜ ਨਹੀਂ, ਘਰ ਵਾਲੀ ਪਾਣੀ ਦਾ ਗਲਾਸ ਲੈ ਕੇ ਆਈ ਮੋੜ ਕੇ ਲੈ ਗਈ, ਕਹਿੰਦੀ ਤੈਨੂੰ ਨੀ ਪਾਣੀ ਪਿਆਉਣਾ। ਤੇ ਪੁੱਤ ਬੈਠਾ ਸੀ ਗੋਦੀ ਚ, ਨਾਲੇ 5-6 ਸਾਲਾਂ ਦਾ ਪੁੱਤਰ ਸੀ ਮਹਾਂ ਸਿੰਘ ਦਾ, ਆਪਣੇ ਬਾਪੂ ਦੀ ਗੋਦੀ ਛੱਡ ਕੇ ਪਰੇ ਹੋ ਗਿਆ। ਕਹਿੰਦਾ ਪੁੱਤਰਾ ਤੂੰ ਕਿੱਥੇ ਚੱਲਿਆ? ਕਹਿੰਦਾ ਤੂੰ ਆਪਣੇ ਬਾਪੂ ਨੂੰ ਛੱਡਿਆ, ਮੈਂ ਅੱਜ ਤੋਂ ਤੈਨੂੰ ਛੱਡਿਆ, ਜਿਹੜਾ ਆਪਣੇ ਗੁਰੂ ਦਾ ਨਹੀਂ ਬਣਿਆ ਤੂੰ ਸਾਡਾ ਕੀ ਬਣ ਜਾਏਗਾ। ਇੱਕ ਸਾਡਾ ਵਿਦਵਾਨ ਸੀ ਬੜਾ ਤਕੜਾ ਸਿੱਖ ਧਰਮ ਦਾ, ਹੁਣ ਜੇ ਨਾਂ ਲਈਏ ਤੇ ਸੋਭਦਾ ਨਹੀਂ, ਬਸ ਇੰਨਾ ਹੀ ਬੜਾ ਵੀ ਉਹ ਹੈ ਤੇ ਸਾਡਾ ਹੀ ਸੀ, ਸ਼ਰਮ ਆਉਂਦੀ ਇਹ ਗੱਲ ਕਰਦਿਆਂ ਵੀ। ਬਾਹਰਲੇ ਦੇਸ਼ ਵਿੱਚ ਗਿਆ ਕਿਤੇ, ਕਾਫੀ ਪੁਰਾਣੀ ਗੱਲ ਹੈ, ਤਕੜਾ ਵਿਦਵਾਨ, ਲੋਕ ਉਹਨੂੰ ਮੰਨਦੇ ਸਨ। ਉੱਥੇ ਰਹਿਣ ਵਾਲੀ ਇੱਕ ਅੰਗਰੇਜ਼ ਔਰਤ ਉਹ ਆਖਣ ਲੱਗੀ ਮੈਂ ਤੇਰੇ ਨਾਲ ਵਿਆਹ ਕਰਾ ਲਵਾਂਗੀ। ਉਹਨੂੰ ਚਾਹ ਚੜ ਗਿਆ। ਉਹ ਕਹਿੰਦੀ ਮੈਂ ਵਿਆਹ ਤੇ ਕਰਾ ਲੂ ਪਰ ਇੱਕ ਸ਼ਰਤ ਹੈ ਮੇਰੀ। ਉਹ ਕਹਿੰਦਾ ਕੀ? ਕਹਿੰਦੇ ਨਾਲੇ ਤੇ ਵਿਆਹ ਹੋ ਜੂ, ਨਾਲੇ ਪੱਕਾ ਹੋ ਜਾਏਗਾ ਇੱਥੇ ਰਹੀ ਫਿਰ ਭਾਵੇਂ, ਪਰ ਸ਼ਰਤ ਮੇਰੀ ਇਹ ਹੈ ਵੀ ਤੈਨੂੰ ਕੇਸ ਕਟਾਉਣੇ ਪੈਣਗੇ, ਦਾੜੀ ਵੀ ਕੇਸ। ਉਹ ਆਖਣ ਲੱਗਾ ਕੀ ਲੈਣਾ ਸਿੱਖੀ ਤੋਂ ਜੇ ਇੱਥੇ ਪੱਕਾ ਹੁੰਦਾ। ਉਹ ਗਿਆ ਵੀ ਨਾਈ ਦੀ ਦੁਕਾਨ ਤੇ, ਉਹਨਾਂ ਵਰਗਾ ਹੀ ਬਣ ਕੇ ਆ ਗਿਆ, ਨਾ ਸਿਰ ਤੇ ਕੇਸ ਨਾ ਮੂੰਹ ਤੇ ਦਾੜਾ। ਜਦੋਂ ਵਾਪਸ ਆਇਆ ਤੇ ਉਹ ਮੇਮ ਦੇ ਸਾਹਮਣੇ, ਜਦੋਂ ਉਸ ਔਰਤ ਦੇ ਸਾਹਮਣੇ ਗਿਆ, ਅੰਗਰੇਜ਼ ਔਰਤ ਦੇ ਸਾਹਮਣੇ ਜਾ ਕੇ ਖਲੋਤਾ, ਆਖਣ ਲੱਗਾ ਆ ਗਿਆ, ਵੱਟ ਕੇ ਚਪੇੜ ਮਾਰੀ ਉਹਦੇ ਮੂੰਹ ਤੇ। ਉਹ ਆਖਣ ਲੱਗਾ ਤੂੰ ਆਖਿਆ ਸੀ ਦਾੜੀ ਕੇਸ ਕਟਾ ਕੇ ਆ ਮੈਂ ਤੇਰੇ ਨਾਲ ਵਿਆਹ ਕਰਾਵਾਂਗੀ, ਮੈਨੂੰ ਤੇ ਆ ਇਹ ਸੀ ਵੀ ਤੂੰ ਫੁੱਲਾਂ ਦਾ ਹਾਰ ਮੇਰੇ ਗਲ ਚ ਪਾਏਗੀ, ਸਤਿਕਾਰ ਕਰੇਗੀ, ਤੂੰ ਦੁਰਕਾਰ ਅੱਗੋਂ ਫਟਕਾਰ ਪਾਤੀ ਆ ਮੂੰਹ ਤੇ ਚਪੇੜ। ਉਹ ਆਖਣ ਲੱਗੀ ਜਿਹੜਾ ਤੂੰ ਆਪਣੇ ਗੁਰੂ ਦਾ ਨਹੀਂ ਬਣਿਆ ਤੂੰ ਮੇਰਾ ਕਿੱਥੋਂ ਬਣ ਜਾਏਗਾ? ਅੱਜ ਮੇਰੇ ਕਹਿਣ ਤੇ ਤੂੰ ਗੁਰੂ ਛੱਡ ਦਿੱਤਾ ਹੈ, ਕੱਲ ਨੂੰ ਕਿਸੇ ਹੋਰ ਦੇ ਕਹਿਣ ਤੇ ਤੂੰ ਮੈਨੂੰ ਵੀ ਛੱਡ ਦੇਗਾ? ਜਿਹੜੇ ਲੋਕ ਸਿੱਖ ਇਤਿਹਾਸ ਤੋਂ ਜਾਣੂ ਹੋ ਚੁੱਕੇ ਨੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਦਿੱਤੀਆਂ ਕੁਰਬਾਨੀਆਂ ਦਾ ਪਤਾ ਹੈ, ਜੇ ਉਹ ਅੱਜ ਗੁਰੂ ਗੋਬਿੰਦ ਸਿੰਘ ਦੇ ਨਹੀਂ ਬਣੇ ਤੇ ਉਹ ਬਣ ਕਿਸੇ ਦੇ ਵੀ ਨਹੀਂ ਸਕਦੇ। ਯਾਦ ਰੱਖਿਓ, ਜਿਹੜੇ ਲੋਕ ਕਹਿੰਦੇ ਨੇ ਅਸੀਂ ਉਸ ਹੋਰ ਪਾਸੇ ਜਾਂਦੇ ਹਾਂ, ਮੰਨਦੇ ਹਾਂ ਅਸੀਂ ਬੜਾ ਉਹਨਾਂ ਦਾ ਸਤਿਕਾਰ ਕਰਨੇ ਆ, ਉਹਨਾਂ ਨੂੰ ਗੁਰੂ ਮੰਨਦੇ ਹਾਂ, ਯਾਦ ਰੱਖਣਾ ਜਿਹੜਾ ਐਡੇ ਵੱਡੇ ਪਿਤਾ ਨੂੰ ਛੱਡ ਚੱਲਿਆ ਨਾ ਇੱਕ ਦਿਨ ਛੱਡੂ, ਉਹਨਾਂ ਨੂੰ ਵੀ ਇਹਨਾਂ ਦਾ ਭਰੋਸਾ ਕੋਈ ਨਹੀਂ, ਇਹ ਬਣਦੇ ਕਿਸੇ ਦੇ ਵੀ ਨਹੀਂ। ਜਿਹੜਾ ਗੁਰੂ ਗੋਬਿੰਦ ਸਿੰਘ ਦਾ ਨਾ ਬਣੇ ਉਹ ਕਿਸੇ ਦਾ ਵੀ ਨਹੀਂ ਬਣੇਗਾ। ਵੱਟ ਕੇ ਚਪੇਟ ਮਾਰੀ ਸੀ ਉਹਨੇ, ਬਾਪੂ ਵੀ ਪਰੇ ਚਲਿਆ ਗਿਆ, ਪੁੱਤ ਵੀ ਪਰੇ ਚਲਿਆ ਗਿਆ। ਮਹਾਂ ਸਿੰਘ ਦਾ ਪੁੱਤ ਕਹਿਣ ਲੱਗਾ ਜਿਹੜਾ ਤੂੰ ਗੁਰੂ ਗੋਬਿੰਦ ਸਿੰਘ ਦਾ ਨਹੀਂ ਬਣਿਆ ਤੂੰ ਮੇਰਾ ਕੀ ਬਣੇਗਾ? ਤੂੰ ਉਹਦੀ ਗੋਦ ਛੱਡੀ ਮੈਂ ਤੇਰੀ ਗੋਦ ਛੱਡੀ, ਛੱਡ ਕੇ ਚਲਿਆ ਗਿਆ। ਮਹਾਂ ਸਿੰਘ ਨੂੰ ਸਾਰੀ ਰਾਤ ਨੀਂਦ ਨਾ ਆਈ, ਕਿਸੇ ਨੇ ਨਾ ਰੋਟੀ ਨਾ ਪਾਣੀ, ਉਹਨੂੰ ਤੇ ਜੀ ਵੀ ਬੜਾ ਸਤਿਕਾਰ ਹੋਏਗਾ, ਪਰ ਹੁਣ ਅੱਗੋਂ ਤਰਕਾਰਾਂ ਪੈਂਦੀਆਂ, ਸਾਰੇ ਹੀ ਤਰਕਾਰਾਂ ਪਾ ਰਹੇ ਨੇ। ਜਿਹੜਾ ਵੀ ਆਵੇ ਰਿਸ਼ਤੇਦਾਰ ਮਹਾਂ ਸਿੰਘ ਨੂੰ ਆਖਣ ਜਾ ਓਏ ਏਡੇ ਵੱਡੇ ਗੁਰੂ ਨੂੰ ਛੱਡ ਕੇ ਆ ਗਿਆ, ਪਹਿਲਾਂ ਆਉਂਦਾ ਹੁੰਦਾ ਸੈਂ ਉਸੇ ਗੁਰੂ ਦੀ ਸੋਭਾ ਕਰਦਾ ਨਹੀਂ ਸੈਂ ਥੱਕਦਾ, ਕਿਹੜਾ ਮੂੰਹ ਲੈ ਕੇ ਆ ਗਿਆ ਵਧਾਵਾ ਲਿਖ ਕੇ। ਪਰ ਹੁਣ ਇਹ ਤੇ ਕਹਿੰਦਾ ਵੀ ਵਧਾਵਾ ਲਿਖ ਕੇ ਆ ਗਿਆ, ਹੁਣ ਸਤਿਗੁਰਾਂ ਨੂੰ ਮਾੜਾ ਤੇ ਨਹੀਂ ਨਾ ਕਹਿ ਸਕਦਾ, ਕਵੇ ਤੇ ਤਾਂ ਜੇ ਉਹਨਾਂ 'ਚ ਕੋਈ ਖੋਟ ਹੋਵੇ, ਆਖੇ ਤੇ ਤਾਂ ਜੇ ਉਹਨਾਂ 'ਚ ਕੋਈ ਘਾਟ ਹੋਵੇ, ਘਾਟ ਤੇ ਆਪਣੇ 'ਚ ਸੀ। ਇੰਨਾ ਹੀ ਕਹਿ ਸਕਦਾ ਵੀ ਅਸੀਂ ਭੁੱਖੇ ਸੀ, ਅਸੀਂ ਝੱਲ ਨਹੀਂ ਸਕੇ, ਪਰ ਗੁਰੂ ਵਿੱਚ ਤਾਂ ਨਹੀਂ ਨਾ ਖੋਟ ਕੱਢ ਸਕਦਾ ਸੀ ਕੋਈ। ਸਾਰੇ ਫਿਰ ਲਾਂਤਾਂ ਪਾਉਂਦੇ ਨੇ, ਜਿੰਦ ਕਿਉਂ ਨਾ ਗੁਰਾਂ ਦੇ ਉੱਤੋਂ ਵਾਰੀ, ਕਿਉਂ ਨਾ ਆਪਣੀ ਜਿੰਦੜੀ ਵਾਰ ਦਿੱਤੀ, ਓਏ ਰੱਖ ਲਈ ਪਿਆਰੀ ਜਾਣ ਕੇ, ਜਿੰਦ ਕਿਉਂ ਨਾ ਗੁਰਾਂ ਤੋਂ ਵਾਰੀ, ਰੱਖ ਲਈ ਪਿਆਰੀ ਜਾਣ ਰੱਖ ਲਈ ਪਿਆਰੀ ਜਾਨ ਕੇ। ਸਮਝਿਆ ਜਾਨ ਪਿਆਰੀ ਸਮਝੀ ਧਰਮ ਨਾ ਪਿਆਰਾ ਲੱਗਿਆ ਆਪਣੇ ਗੁਰੂ ਨੂੰ ਛੱਡ ਕੇ ਆ ਗਏ ਬੁਜਦਿਲ ਹੋ ਤੁਸੀਂ ਕਾਇਰ ਹੋ ਤੁਸੀਂ ਅਹਿਸਾਨ ਫਰਾਮੋਸ਼ ਹੋ ਤੁਸੀਂ ਅਕਿਰਤ ਘਣ ਹੋ ਤੁਸੀਂ ਬੇਮੁੱਖ ਹੋ ਤੁਸੀਂ ਕਿਤੇ ਨੂੰ ਭੁਲਾ ਦੇਣ ਵਾਲੇ ਛੱਡ ਕੇ ਆ ਗਏ ਲਾਂਤਾਂ ਪਾਈਆਂ ਸਾਰਿਆਂ ਨੂੰ ਸਵੇਰੇ ਇਕੱਠੇ ਹੋਏ ਇੱਕ ਦਰਖਤ ਦੇ ਥੱਲੇ ਬੈਠੇ ਇੱਕ ਦੂਜੇ ਨੂੰ ਪੁੱਛਦੇ ਹੋ ਤੇਰੇ ਨਾਲ ਕਿੱਦਾਂ ਬਣੀ ਕਹਿੰਦੇ ਬੜੀ ਬੁਰੀ ਤੇਰੇ ਨਾਲ ਕਹਿੰਦੇ ਘਰ ਵਾਲਿਆਂ ਨੇ ਜਲ ਪਾਣੀ ਨਹੀਂ ਪੁੱਛਿਆ ਉਹ ਤੇਰੇ ਨਾਲ ਕਿਵੇਂ ਬਣੀ ਬੜੀ ਬੁਰੀ ਸਾਰੇ ਇਕੱਠੇ ਹੋ ਗਏ ਸਾਰਿਆਂ ਨਾਲ ਹੀ ਬੁਰੀ ਬਣੀ ਕਿਸੇ ਨੇ ਵੀ ਨਹੀਂ ਆਖਿਆ ਵੀ ਤੁਸੀਂ ਪਿੰਡ ਦਾ ਨਾਂ ਉੱਚਾ ਕਰਕੇ ਆਏ ਹੋ ਲਾਂਤਾਂ ਹੀ ਪਾਈਆਂ ਸਾਰਿਆਂ ਨੇ ਲਾਂਤਾਂ ਹੀ ਅਜੇ ਆਪਸ ਚ ਵਿਚਾਰਾਂ ਹੀ ਕਰਦੇ ਸੀ ਕਹਿੰਦੇ ਮਾਈ ਭਾਗੋ ਆ ਗਈ ਹੱਥ ਵਿੱਚ ਚੂੜੀਆਂ ਦਾ ਗੁੱਛਾ ਤੇ ਇੱਕ ਫੁਲਕਾਰੀ ਸਾਰੇ ਇਕੱਠੇ ਹੋਏ ਬੈਠੇ ਸੀ ਵਿੱਚ ਵਿਚਾਲੇ ਸਿੱਟ ਕੇ ਫੁਲਕਾਰੀ ਤੇ ਨਾਲੇ ਚੂੜੀਆਂ ਦਾ ਗੁੱਛਾ ਆਖਣ ਲੱਗੀ ਵੀਰੋ ਵੇਖਿਓ ਕਿਤੇ ਫੌਜਾਂ ਤੁਹਾਨੂੰ ਮਾਰ ਨਾ ਦੇਣ ਆ ਕੇ ਐਂ ਕਰੋ ਆ ਚੂੜੀਆਂ ਹੱਥਾਂ ਚ ਪਾ ਲਓ ਸਿਰ ਤੇ ਚੁੰਨੀਆਂ ਲੈ ਲਓ ਘਰ ਵਿੱਚ ਚੱਲ ਕੇ ਘਰ ਦਾ ਕੰਮ ਕਾਰ ਕਰੋ ਜੰਗ ਵਿੱਚ ਅਸੀਂ ਚੱਲੀਆਂ ਆਖੋ ਸਤਨਾਮ ਫੁਲਕਾਰੀਆਂ ਲੈ ਲਓ ਸਿਰ ਤੇ ਚੁੰਨੀਆਂ ਬਾਕੀ ਰਹਿ ਗਈਆਂ ਬੰਦਿਆਂ ਵਾਲੀ ਗੱਲ ਤੁਹਾਡੇ ਚ ਨਹੀਂ ਰਹੀ ਕੋਈ ਮਰਦਾਂ ਵਾਲੀ ਚੁੰਨੀਆਂ ਹੀ ਰਹਿ ਗਈਆਂ ਬਸ ਇਹ ਲੈ ਲਓ ਉੱਤੇ ਛੱਡ ਕੇ ਜੇ ਉਹ ਬੰਦਾ ਉਹ ਕਾਹਦਾ ਸੂਰਮਾ ਹੋਇਆ ਜਿਹੜਾ ਮੈਦਾਨ ਛੱਡ ਕੇ ਭੱਜ ਜਾਏ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕਹੇ ਪੁਰਜਾ ਪੁਰਜਾ ਕਟਮਰ ਕਬਹੂ ਨਾ ਛੱਡੈ ਖੇਤ ਸੂਰਮਾ ਉਹ ਹੁੰਦਾ ਜਿਹੜਾ ਜੂਝੇ ਜਿਹੜਾ ਛੱਡ ਕੇ ਨਾ ਭੱਜੇ ਜਿਹੜਾ ਮੈਦਾਨ ਛੱਡ ਕੇ ਭੱਜ ਜਾਏ ਉਹ ਕਾਹਦਾ ਸੂਰਮਾ ਉਹ ਕਾਹਦਾ ਸੂਰਮਾ ਜਿਹੜਾ ਛੱਡ ਕੇ ਦੌੜ ਜਾਏ ਪੁਰਜਾ ਪੁਰਜਾ ਕਰਕੇ ਮਰ ਜਾਵੇ ਕੱਟ ਜਾਵੇ ਉਹਨੂੰ ਸੂਰਮਾ ਕਹਿੰਦੇ ਨੇ ਜਦੋਂ ਬੀਬੀ ਨੇ ਲਾਂਤਾਂ ਪਾਈਆਂ ਤੇ ਆਖਣ ਲੱਗਾ ਮਹਾਂ ਸਿੰਘ ਬੀਬਾ ਅੱਗੇ ਹੀ ਬੜੀ ਬਣ ਗਈ ਹੈ ਹੁਣ ਤੇ ਬਖਸ਼ੋ ਬੁਰਾ ਹੀ ਹਾਲ ਲੱਗੀ ਹੁਣ ਤੂੰ ਤੇ ਬਸ ਕਰ ਉਸ ਸਮੇਂ ਆਖਣ ਲੱਗੀ ਵੀ ਇੱਦਾਂ ਨੀ ਮਾਫ਼ੀ ਮਿਲਣੀ ਇਹ ਜਿਹੜਾ ਮੱਥੇ ਤੇ ਦਾਗ ਲੱਗਿਆ ਨਾ ਕਲੰਕ ਇਹਨੂੰ ਧਵਾਉਣਾ ਪੈਣਾ ਜੇ ਇੱਦਾਂ ਹੀ ਮਰ ਗਿਆ ਤੇ ਅੱਗੇ ਵੀ ਜਗ੍ਹਾ ਨੀ ਮਿਲਣੀ ਧੱਕੇ ਹੀ ਪੈਣਗੇ ਦੋਜਕਾਂ ਦੀ ਅੱਗ ਵਿੱਚ ਸੜਨਾ ਪੈਣਾ ਫਿਰ ਮਹਾਂ ਸਿੰਘ ਆਖਣ ਲੱਗਾ ਬੀਬੀ ਤੁਸੀਂ ਨੀ ਜਾਣਾ ਅਸੀਂ ਆਪੇ ਮੱਥੇ ਤੇ ਕਲੰਕ ਲੱਗਿਆ ਇਲਾਕੇ ਤੇ ਪਿੰਡ ਤੇ ਅਸੀਂ ਲਵਾਵਾਂਗੇ ਜਾ ਕੇ ਲੀਕ ਖਿੱਚਦੀ ਮਹਾਂ ਸਿੰਘ ਨੇ ਖੰਡੇ ਨਾਲ ਆਖਣ ਲੱਗਾ ਆ ਜਾਓ ਉਹ ਟੱਪਿਓ ਜਿਹਨੂੰ ਜਾਨ ਨਹੀਂ ਪਿਆਰੀ ਲੱਗਦੀ ਉਹ ਆਇਓ ਲਾਸ਼ ਆਊ ਪਿੰਡ ਚ ਹੁਣ ਵਜਾਉਂਦੇ ਨੀ ਆਉਣਾ ਆ ਮੱਥੇ ਦਾ ਦਾਗ ਆਪਣੇ ਖੂਨ ਨਾਲ ਹੀ ਧੋਵਾਂਗੇ ਆਪਣੇ ਖੂਨ ਨਾਲ ਧੋਵਾਂਗੇ ਸਤਿਗੁਰ ਤੋਂ ਜਾਨਾ ਨੱਚਣਾ ਖੰਡੇ ਦੀ ਤਾਰ ਆਜੋ ਜਿਹਨਾਂ ਨੂੰ ਜਾਨ ਨਹੀਂ ਪਿਆਰੀ ਲੱਗ ਆਜੋ ਉੱਠੋ ਮਿਸਾਲ ਕਾਇਮ ਕਰੀਏ ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੇ ਆਖਿਆ ਸੀ ਜਦੋਂ ਸਾਹਿਬਜ਼ਾਦੇ ਪਏ ਸੀ ਨਾ ਬੁਰਜ ਵਿੱਚ 13 ਪੋਹ ਸੀ ਸ਼ਹੀਦੀ ਦਾ ਦਿਨ ਮੈਂ ਇੱਕ ਮਿੰਟ ਵਿੱਚੋਂ ਨਿਕਲਿਆ ਇਤਿਹਾਸ ਦਿਓ ਇੱਕ ਮਿੰਟ ਵਾਸਤੇ ਕਿਉਂਕਿ ਸੰਗਤ ਵਿੱਚ ਜਦੋਂ ਬੈਠੇ ਹੋਈਏ ਸੁਰਤ ਵਿੱਚ ਸਾਹਿਬਜ਼ਾਦੇ ਵੀ ਆ ਜਾਣਗੇ ਇਹਨੂੰ ਸੁਰਤ ਦਰਸ਼ਨ ਕਹਿੰਦੇ ਨੇ ਸੁਰਤ ਦਰਸ਼ਨ ਇੱਕ ਤੇ ਹੁੰਦੇ ਨੇ ਸੁਪਨ ਦਰਸ਼ਨ ਸੁਪਨੇ ਚ ਇੱਕ ਸ਼ਬਦ ਦਰਸ਼ਨ ਅਸੀਂ ਗੁਰੂ ਸਾਹਿਬ ਦੇ ਕਰਨੇ ਆ ਸ਼ਬਦ ਦਰਸ਼ਨ ਇੱਕ ਹੁੰਦੇ ਨੇ ਸੁਰਤ ਦਰਸ਼ਨ ਅੱਖਾਂ ਬੰਦ ਕਰੋਗੇ ਇਤਿਹਾਸ ਚੱਲਦਾ ਇੱਦਾਂ ਲੱਗਦਾ ਵੀ ਸਾਹਮਣੇ ਹੀ ਹੋ ਰਿਹਾ ਸਾਰਾ ਕੁਛ ਇਹਨੂੰ ਕਹਿੰਦੇ ਨੇ ਸੁਰਤ ਦਰਸ਼ਨ ਤੇ ਇੱਕ ਪ੍ਰਤੱਖ ਦਰਸ਼ਨ ਤੇ ਸੁਰਤ ਦਰਸ਼ਨ ਜਦੋਂ ਆਪਾਂ ਸੰਗਤ ਚ ਕਰੀਏ ਸਾਹਿਬਜ਼ਾਦਿਆਂ ਦਾ ਜ਼ਿਕਰ ਹੋਵੇ ਤੇ ਸੁਰਤ ਦਰਸ਼ਨ ਹੋ ਜਾਂਦੇ ਨੇ 13 ਪੋਹ ਸੀ ਸਵੇਰ ਦਾ ਵੇਲਾ ਸੀ ਤੇ ਮਾਤਾ ਗੁਜਰ ਕੌਰ ਜੀ ਨੇ ਵੀ ਆਖਿਆ ਸੀ ਨਾ ਜਿਵੇਂ ਮਹਾਂ ਸਿੰਘ ਨੇ ਆਖਿਆ ਸੀ ਚਲੋ ਚੱਲੀਏ ਉੱਠੋ ਤੇ ਮਾਤਾ ਗੁਜਰ ਕੌਰ ਜੀ ਨੇ ਲਾਲਾਂ ਨੂੰ ਆਖਿਆ ਸੀ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਲਾਲ ਦਿਓ ਲਾਲ ਦੂਲਿਓ ਮੇਰਾ ਲਾਲ ਗੁਰੂ ਗੋਬਿੰਦ ਸਿੰਘ ਉਹਦੇ ਲਾਲ ਫਿਰ ਤੁਸੀਂ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕੈਮ ਕਰੋ ਜੱਗ ਤੇ ਮਿਸਾਲ ਦੂਲਿਓ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕੈਮ ਕਰੋ ਜੱਗ ਤੇ ਮਿਸਾਲ ਦੂਲਿਓ ਜਾ करो जग ते मसाल दूलियो ओ ऐसी करनी करो जग कहानियां गावे तुहाडे गीत गावे लोग तुहाडियां कहानियां सुनाउण सखियां सुनाउण इदां दी कुर्बानी करो लीक खिच दित्ती महा सिंह ने ओ आवे जिन्हों जान नहीं प्यारी लगदी फिर आए बड़े आए चाली आए जिन्हां नूं असीं आने चाली मुक्ते मुक्तसर साहब की धरती से जेड़े शहीद होए आखो सतना वो चाली आए असीं मुक्त होने वास्ते तैयार हाँ असीं जान नूं जान वारन वास्ते तैयार हाँ ते माई भागो वो आंदी मैं भी जाना कहिंदे बीबा तू ना जा छड़ परा तू रह इत्थे असीं आपे जावांगे कहिंदे क्यों तू बीबी है वो आखन लगी बीबिया नूं महाराज ने इन्ना उच्चा चुकिया मुसलमान बीबिया मसीत च नहीं वड़ सकदियां हिंदू बीबिया जनेऊ नहीं पा सकदियां बंदा जनेऊ पाऊ बीबी नहीं पाऊ भाई नहीं भाई पाएगा बीबी नहीं पा सकती जनेऊ भाई मसीत विच जाएगा बीबी नहीं जा सकती मक्के दा हज भाई कर सकता बीबी नहीं माई ते माई भागो आखन लगी भाई गल सुनो बीबिया गुरुद्वारे भी जा सकदियां बीबिया अमृतसर भी जा सकदियां बीबिया पाठ भी कर सकदियां बीबिया चौर भी कर सकदियां बीबिया सेवा भी कर सकदियां ओ बीबिया खंडे बटे दा अमृत भी छक सकदियां भाई नहीं भाई पाएगा बीबी नहीं पा सकती जनेऊ भाई मसीत विच जाएगा बीबी नहीं जा सकती मक्के दा हज भाई कर सकता बीबी नहीं माई ते माई भागो आखन लगी भाई गल सुनो बीबिया गुरुद्वारे भी जा सकदियां बीबिया अमृतसर भी जा सकदियां बीबिया पाठ भी कर सकदियां बीबिया चौर भी कर सकदियां बीबिया सेवा भी कर सकदियां ओ बीबिया खंडे बटे दा अमृत भी छक सकदियां बीबिया नूं ते एडा उच्चा चुकिया गुरु साहब ने मैं कई बारी भैणां नूं बेनती करना उन्हां जिन्हां दीआं कबरां ते दीवे चुकियां चुकी फिरदियां ना तुसीं ਇਹ ਤੇ ਬੀਬੀਆਂ ਨੂੰ ਵੜਨ ਵੀ ਨਹੀਂ ਦਿੰਦੇ ਜਿਨ੍ਹਾਂ ਦੀਆਂ ਮੜੀਆਂ ਮਸਾਣੀਆਂ ਤੇ ਤੁਰੀਆਂ ਫਿਰਦੀਆਂ ਦੀਵੇ ਚੱਕ ਕੇ ਗੁਰਮਖੋ ਇਹ ਤੇ ਬੀਬੀਆਂ ਨੂੰ ਵੜਨ ਵੀ ਨਹੀਂ ਦਿੰਦੇ ਅੰਦਰ ਮਸੀਤ ਵਿੱਚ ਤੇ ਚਲੋ ਖਾਂ ਫਿਰ ਉਸ ਬਾਪੂ ਕੋਲ ਜਾਓ ਧੀਆਂ ਬਣ ਕੇ ਜਿਹਨੇ ਧੀਆਂ ਬਣਾ ਕੇ ਬੀਬੀਆਂ ਨੂੰ ਗਲ ਨਾਲ ਲਾਇਆ ਆਖੋ ਸਤਨਾ ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਕਿਉਂ ਮਾੜਾ ਕਹਿੰਦੇ ਹੋ ਇਹਨਾਂ ਨੂੰ ਸੱਚੇ ਪਾਤਸ਼ਾਹ ਨੇ ਬੀਬੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਫਿਰ ਕਿਉਂ ਬੀਬੀਆਂ ਭੈਣਾਂ ਐਸੇ ਗੁਰੂ ਨੂੰ ਛੱਡ ਕੇ ਕਿਉਂ ਦਰ ਦਰ ਤੇ ਜਾਣ ਟੋਬੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਟੋਬੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ ਉਹ ਬਗਲਿਆਂ 'ਚ ਕਿਉਂ ਬਹਿਣਗੇ ਰਲ ਕੇ ਜਿਨ੍ਹਾਂ ਦੀ ਹੰਸਾਂ ਨਾਲ ਯਾਰੀ ਹੋਵੇ ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ ਮੇਰਾ ਗੁਰੂ ਪੂਰਾ ਪੂਰੀ ਸਿਫਤ ਵਾਲਾ ਉਹ ਤੇਰੀਆਂ ਮੱਤਾਂ ਰੱਬ ਕਿਉਂ ਮਾਰੀਆਂ ਨੇ ਗੁਰੂ ਸਾਡਾ ਪੂਰਾ ਹੈ ਪੂਰੀ ਸਿਫਤ ਵਾਲਾ ਹੈ ਕਿਉਂ ਸਾਡੀ ਮੱਤ ਮਾਰੀ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਦਰ ਦਰ ਤੇ ਤੁਰੇ ਫਿਰੀਏ ਜਿਸ ਗੁਰੂ ਨੇ ਭੈਣਾਂ ਨੂੰ ਇੰਨਾ ਉੱਚਾ ਚੁੱਕਿਆ ਬਰਾਬਰ ਅੱਜ ਵੇਖੋ ਆ ਬੀਬੀਆਂ ਵੀ ਬੈਠੀਆਂ ਭਾਈ ਵੀ ਬੈਠੇ ਨੇ
ਭਾਈ ਵਰਤਾਉਂਦੇ ਨੇ ਬੀਬੀਆਂ ਪਕਾਉਂਦੀਆਂ ਨੇ ਇੱਕ ਪੰਗਤ ਚ ਭਾਈਆਂ ਦੀ ਇੱਕ ਪੰਗਤ ਬੀਬੀਆਂ ਦੀ ਬਰਾਬਰ ਸਤਿਕਾਰ ਹੈ ਤੇ ਫਿਰ ਜੇ ਇਸ ਦੁਆਰੇ ਨੂੰ ਛੱਡ ਕੇ ਇਸ ਗੁਰੂ ਦੇ ਦਰ ਨੂੰ ਛੱਡ ਕੇ ਉਧਰ ਨੂੰ ਭਜੀਏ ਜਿੱਥੇ ਬੀਬੀਆਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਤੇ ਫਿਰ ਖਿਮਾ ਕਰਨਾ ਉਹਨਾਂ ਬੀਬੀਆਂ ਦੇ ਹੀ ਮਾੜੇ ਭਾਗ ਨੇ ਆਖੋ ਸਤਨਾਮ
ਵਾਹਿਗੁਰੂ
ਉਹ ਬੀਬੀਆਂ ਦੇ ਹੀ ਮਾੜੇ ਭਾਗ ਨੇ ਇੰਨਾ ਉੱਚਾ ਚੁੱਕ ਕੇ ਜਿਹੜਾ ਗੁਰੂ ਬਰਾਬਰ ਭਾਵੇ ਉਹਦੇ ਤੇ ਨੇੜੇ ਜਾਣ ਨੂੰ ਤਿਆਰ ਨਹੀਂ ਤੇ ਜਿਹੜੇ ਆਪਣੀਆਂ ਨੂੰ ਵੀ ਨੇੜੇ ਨਹੀਂ ਆਉਣ ਦਿੰਦੇ ਉਧਰ ਨੂੰ ਭੱਜੀਆਂ ਫਿਰਦੀਆਂ ਆਖੋ ਸਤਨਾਮ ਉਹ ਮੁਸਲਮਾਨ ਬੀਬੀਆਂ ਤੇ ਜਾ ਹੀ ਨਹੀਂ ਸਕਦੀਆਂ ਮਸੀਤ ਵਿੱਚ ਮੁਸਲਮਾਨ ਬੀਬੀਆਂ ਤੇ ਮੱਕੇ 'ਚ ਜਾ ਹੀ ਨਹੀਂ ਸਕਦੀਆਂ ਮਾਈ ਭਾਗੋ ਆਖਣ ਲੱਗੀ ਉਹ ਗੁਰੂ ਗੋਬਿੰਦ ਸਿੰਘ ਨੇ ਜੇ ਚਾਰ ਲਾਲ ਵਾਰੇ ਆ ਨਾ ਇਹ ਤੇ ਬਾਅਦ ਦੀ ਗੱਲ ਸੀ ਚਾਰ ਲਾਲ ਵਾਰੇ ਪਰ ਪਤਾ ਸੀ ਸਾਰਿਆਂ ਨੂੰ ਕਿ ਸੱਚੇ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦੇ ਕੁਰਬਾਨ ਹੋ ਜਾਣੇ ਨੇ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦਿੱਤੀ ਆ ਜੇ ਸਾਧ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਜੇ ਗੁਰੂ ਅਰਜਨ ਦੇਵ ਮਰ ਤੱਤੀਆਂ ਤਵੀਆਂ ਤੇ ਬੈਠੇ ਤੇ ਉਹ ਬਰਾਬਰ ਸਾਡਾ ਵੀ ਹੱਕ ਹੈ ਜੇ ਮਰ ਨੇ ਸਾਡੇ ਤੇ ਏਡੀ ਕਿਰਪਾ ਕੀਤੀ ਬਾਬੇ ਨਾਨਕ ਨੇ ਸਾਨੂੰ ਉੱਚਾ ਚੁੱਕਿਆ ਤੇ ਫਿਰ ਸਾਡਾ ਵੀ ਤੇ ਕੋਈ ਫਰਜ਼ ਬਣਦਾ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ ਕਿਉਂ ਨਾ ਜਿੰਦੜੀ ਬੜੀ ਵੱਡੀ ਹੈ ਸਰੀਰ ਉੱਤੇ ਲੱਗਿਆ ਕੰਡਾ ਨਹੀਂ ਝੱਲ ਸਕਦੇ ਅਸੀਂ ਕੁਰਬਾਨੀਆਂ ਇਹ ਤੇ ਵੱਡੀ ਗੱਲ ਮਾਈ ਭਾਗੋ ਨੇ ਆਖਿਆ ਸੀ ਇਸ ਤਨ ਨੂੰ ਰੱਖ ਕੇ ਕੀ ਕਰਨਾ ਗੁਰੂ ਦੇ ਪਿਆਰੇ ਸਿੰਘ ਪਿਆਰ ਕਰਨ ਵਾਲੇ ਹਮੇਸ਼ਾ ਹੀ ਇਹ ਗੱਲ ਕਹਿੰਦੇ ਨੇ ਇਸ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਕਰਨਾ ਇਹ ਸਰੀਰ ਨੂੰ ਰੱਖ ਕੇ ਕਰਨਾ ਹੀ ਕੀ ਆ ਮਾਈ ਭਾਗੋ ਵੀ ਉਹਨਾਂ ਦੇ ਨਾਲ ਤੁਰੀ ਫਿਰ ਕਿੱਥੇ ਪਹੁੰਚੇ ਗੁਰਮੁਖੋ ਮੁਕਤਸਰ ਸਾਹਿਬ ਦੀ ਧਰਤੀ ਤੇ ਮੁਕਤਸਰ ਸਾਹਿਬ ਦੀ ਧਰਤੀ ਤੇ ਪਹਿਲਾਂ ਜਿੱਥੇ ਅੱਜ ਸਰੋਵਰ ਇੱਥੇ ਇੱਕ ਢਾਬ ਹੁੰਦੀ ਸੀ ਆਪਾਂ ਜਿਵੇਂ ਟੋਭਾ ਕਹਿ ਦਿਓ ਢਾਬ ਤੇ ਉਹ ਢਾਬ ਸੀ ਖਦਰਾਣੇ ਚੌਧਰੀ ਦੀ ਉੱਥੇ ਇਹ ਗਏ ਇਹਨਾਂ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਪੰਜ ਚਾਰ ਮੀਲ ਅੱਗੇ ਬੈਠੇ ਨੇ ਪਿੱਛੇ 10,000 ਫੌਜ ਆ ਰਹੀ ਹੈ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹੱਲਾ ਕਰ ਦੇਣਾ ਹੈ ਤੇ ਕਿਉਂ ਨਾ ਹੋਵੇ ਆਉਣ ਵਾਲੀ ਫੌਜ ਨੂੰ ਰਾਹ ਵਿੱਚ ਹੀ ਰੋਕੋ ਰਾਹ ਵਿੱਚ ਹੀ ਰੋਕੋ ਤੇ ਇੱਥੇ ਹੀ ਸ਼ਹੀਦੀਆਂ ਪ੍ਰਾਪਤ ਕਰ ਜਾਓ, ਮੱਥੇ ਤੇ ਲੱਗਿਆ ਦਾਗ ਧੁੱਪ ਜਾਏਗਾ, ਆਪਣੇ ਖੂਨ ਨਾਲ ਹੀ ਧੋ ਦੇ। ਇਹਨਾਂ ਨੇ ਕੀ ਕੀਤਾ ਵੀ ਫੌਜ ਨੂੰ ਤੇ ਪਤਾ ਵੀ ਗੁਰੂ ਗੋਬਿੰਦ ਸਿੰਘ ਅੱਗੇ ਨੇ, ਫੌਜ ਨੂੰ ਭੁਲੇਖਾ ਪਾਉਣ ਵਾਸਤੇ ਇਹਨਾਂ ਦੇ ਕੋਲ ਜਿੰਨੇ ਵੀ ਬਸਤਰ ਸਨ ਇਹਨਾਂ ਨੇ ਝਾੜੀਆਂ ਉੱਤੇ ਪਾ ਦਿੱਤੇ, ਝਾੜੀਆਂ ਉੱਤੇ। ਗੁਰਮੁਖੋ ਵੱਡੇ ਵੱਡੇ ਚੋਲੇ ਸਿੰਘਾਂ ਦੇ ਇੱਕ ਇੱਕ ਝਾੜੀ ਉੱਤੇ ਆ ਗਏ, ਵੇਖਣ ਨੂੰ ਤੰਬੂ ਹੀ ਲੱਗਦਾ। ਹੁਣ ਕਈ ਵੇਖ ਕੇ ਹੱਸਦੇ ਆ, ਚੋਲੇ ਵੇਖ ਕੇ ਵੀ ਕਈ ਹੱਸਦੇ ਆ। ਉੱਥੇ ਇੰਗਲੈਂਡ ਗਏ ਪਿੱਛੇ ਜੇ ਤੇ ਬਾਹਰ ਨਿਕਲੇ ਸਿੰਘ ਸਾਡੇ, ਹੁਣ ਜਦੋਂ ਵੱਡੇ ਵੱਡੇ ਚੋਲੇ ਵੇਖੇ ਨਾ ਤੇ ਅੰਗਰੇਜ਼ ਹੱਸਣ ਲੱਗ ਪਏ। ਉਹ ਹੱਸਣ ਸਾਰੇ ਵੇਖ ਵੇਖ ਕੇ ਵੀ ਇਹ ਕੀ ਪਾਈ ਫਿਰਦੇ ਨੇ। ਉਹਨਾਂ ਨੂੰ ਇੱਕ ਨਾਲ ਦਾ ਪੁੱਛਦਾ ਜਿਹੜਾ ਉਹ ਬੋਲੀ ਜਾਣਦਾ ਸੀ, ਉਹ ਆਖਣ ਲੱਗਾ ਹੱਸਦੇ ਕਿਉਂ? ਕਹਿੰਦੇ ਹੱਸਦੇ ਇਸ ਕਰਕੇ ਆ ਵੀ ਇਹ ਦਿਨੇ ਹੀ ਨਾਈਟ ਸੂਟ ਪਾਈ ਫਿਰਦੇ ਨੇ, ਵੀ ਸੌਣ ਵਾਲਾ ਸੂਟ ਜਿਹੜਾ ਪਾਉਂਦੇ ਆ ਲੋਕ ਦਿਨੇ ਹੀ ਪਾਈ ਫਿਰਦੇ, ਉਹ ਵੇਖ ਵੇਖ ਹੱਸਦੇ ਆ। ਤੇ ਗੁਰਮੁਖੋ ਹੁਣ ਵੱਡੇ ਵੱਡੇ ਚੋਲੇ ਗੁਰੂ ਦੇ ਸਿੰਘਾਂ ਦੇ ਉਹਨਾਂ ਨੇ ਝਾੜੀਆਂ ਦੇ ਉੱਤੇ ਪਾਏ ਤੇ ਪਤਾ ਹੀ ਨਾ ਲੱਗੇ ਝਾੜੀਆਂ ਲੁਕ ਗਈਆਂ, ਏਦਾਂ ਲੱਗਦਾ ਵੀ ਤੰਬੂ ਹੀ ਲੱਗੇ ਹੋਏ। ਤੇ ਜਦੋਂ ਕਹਿੰਦੇ ਨੇ ਸਿੰਘ ਆਏ, ਫੌਜ ਆਈ, ਫੌਜ ਨੇ ਵੇਖਿਆ ਵੀ ਆਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਡੇਰਾ, ਅੱਗੇ ਗਏ ਨਾ ਇਹਨਾਂ ਦੇ ਡੇਰੇ ਨੂੰ ਘੇਰਾ ਪਾ ਦੇ, ਇਹ ਝਾੜੀਆਂ ਚ ਲੁੱਕ ਗਏ, ਦੂਰ ਉੱਥੇ ਤੇ ਛੱਡ ਦਿੱਤੇ ਜਿੱਥੇ ਤੰਬੂ ਬਣਾ ਦਿੱਤੇ ਇਹਨਾਂ ਨੇ ਚੋਲਿਆਂ ਦੇ, ਆਪ ਪਿੱਛੇ ਹਟ ਗਏ। ਝਾੜੀਆਂ ਵਿੱਚੋਂ ਫਿਰ ਇਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿੰਨੇ ਗੋਲੀਆਂ ਨਾਲ ਭੁੰਨੇ ਗਏ ਭੁੰਨ ਦਿੱਤੇ। ਫਿਰ ਬਈ ਪੰਜ ਪੰਜ ਛੇ ਛੇ ਤਲਵਾਰਾਂ ਲੈ ਕੇ ਆ ਗਏ ਬਾਹਰ, ਛੇ ਛੇ ਸਿੰਘ ਜਾਣ ਹਜ਼ਾਰਾਂ ਦਾ ਮੁਕਾਬਲਾ ਕਰਨ। ਗੁਰੂ ਗੋਬਿੰਦ ਸਿੰਘ ਉੱਚੀ ਟਿੱਬੀ ਤੇ ਖਲੋਤੇ ਵੇਖਦੇ ਨੇ, ਕਦੇ ਕਦੇ ਆਪਣੀ ਮੌਜ ਵਿੱਚ ਆ ਕੇ ਤੀਰ ਛੱਡਦੇ ਨੇ, ਕਦੇ ਕਦੇ ਆਪਣੀ ਮੌਜ ਵਿੱਚ ਆ ਕੇ ਇੱਕ ਇੱਕ ਤੀਰ ਹਜ਼ਾਰਾਂ ਨੂੰ ਵਿੰਨਦਾ। ਫਿਰ ਚਾਲੀ ਦੇ ਚਾਲੀ ਸਿੰਘ ਵਾਰੀ 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 ਜਾਂਦੇ ਰਹੇ, ਮਾਈ ਭਾਗੋ ਵੀ ਲੜਦੀ ਰਹੀ, ਸ਼ਹੀਦੀਆਂ ਪ੍ਰਾਪਤ ਕਰ ਗਏ ਸਾਰੇ। ਫਿਰ ਫੌਜ ਐਸੀ ਮਰਜ ਨੇ ਖੇਡ ਵਰਤਾਈ, ਪਿਆਸ ਲੱਗ ਗਈ। ਉਸ ਵੇਲੇ ਵਜੀਦਾ ਕਪੂਰੇ ਨੂੰ ਪੁੱਛਦਾ ਹੈ, ਕਪੂਰਿਆ ਪਾਣੀ ਕਿੱਥੋਂ ਮਿਲੂ? ਕਹਿੰਦੇ ਜੀ ਜੇ ਅੱਗੇ ਜਾਵਾਂਗੇ 30 ਕੋਹ ਤੇ ਪਿੱਛੇ ਜਾਵਾਂਗੇ 10 ਕੋਹ ਤੇ। ਉਹ ਕਹਿੰਦਾ ਚੱਲ ਫਿਰ ਪਿੱਛੇ ਨੂੰ ਮੁੜੋ। ਫੌਜ ਪਿੱਛੇ ਹਟ ਗਈ, ਹਜ਼ਾਰਾਂ ਮਰ ਗਏ, ਥੋੜੀ ਜਿਹੀ ਗਿਣਤੀ ਫੌਜ ਦੀ ਰਹਿ ਗਈ, ਚਾਲੀ ਦੇ ਚਾਲੀ ਸਿੰਘ ਵੀ ਸ਼ਹੀਦ, ਫੱਟੜ ਸਾਜਾ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਥੱਲੇ ਉਤਰੇ, ਫਿਰ ਵੇਖਣ ਵਾਸਤੇ ਆਏ, ਹਜ਼ਾਰਾਂ ਲਾਸ਼ਾਂ ਦੇ ਵਿੱਚ ਆਪਣਿਆਂ ਸਿੰਘਾਂ ਦੇ ਵੀ ਸਰੀਰ ਵੇਖਣੇ ਸੀ। ਜੋੜਾ ਸੱਚੇ ਪਾਤਸ਼ਾਹ ਨੇ ਬਾਹਰ ਲਾ ਦਿੱਤਾ, ਬਾਹਰ ਜੋੜਾ ਉਤਾਰਿਆ। ਉਸ ਵਕਤ ਸਤਸੰਗ ਜੀ ਸਿੰਘਾਂ ਨੇ ਆਖਿਆ ਮਹਾਰਾਜ ਜੋੜਾ ਪਾ ਲਓ। ਸੱਚੇ ਪਾਤਸ਼ਾਹ ਆਖਣ ਲੱਗੇ ਮੈਂ ਜੋੜਾ ਤਾਂ ਲਾ ਦਿੱਤਾ ਹੈ ਵੀ ਵਿੱਚ ਸਿੰਘਾਂ ਦੇ ਸਰੀਰ ਵੀ ਪਏ ਨੇ, ਸਿੰਘਾਂ ਦੇ ਕਈ ਵਾਰੀ ਕੇਸ ਖੁੱਲ ਜਾਂਦੇ ਨੇ, ਕਿਤੇ ਕੇਸਾਂ ਤੇ ਮੇਰਾ ਪੈਰ ਨਾ ਟਿਕ ਜਾਏ, ਬੇਅਦਬੀ ਨਾ ਹੋਵੇ ਕੇਸਾਂ ਦੀ, ਮੇਰਿਆਂ ਸਿੰਘਾਂ ਦੇ ਕੇਸਾਂ ਦੀ ਬੇਅਦਬੀ ਨਾ ਹੋਵੇ। ਕੀ ਆਖਿਆ ਸੀ ਗੁਰਮੁਖੋ? ਇਹੀ ਆਖਿਆ ਸੀ ਨਾ ਤੇ ਸਾਡੇ ਕੇਸ ਅੱਜ ਗੰਦੀਆਂ ਨਾਲੀਆਂ ਚ ਰੁਲਦੇ, ਅਸੀਂ ਆਪ ਹੀ ਬੇਅਦਬੀ ਕਰੀ ਜਾਂਦੇ। ਮਹਾਰਾਜ ਨੇ ਸਾਡਿਆਂ ਕੇਸਾਂ ਦਾ ਬੜਾ ਸਤਿਕਾਰ ਕੀਤਾ। ਗੁਰੂ ਨਾਨਕ ਸਾਹਿਬ ਦੀ ਫੋਟੋ ਵੇਖਿਓ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਫੋਟੋਆਂ ਤੇ ਭਾਵੇਂ ਇਤਿਹਾਸ ਪੜ੍ਹ ਕੇ ਬਾਅਦ ਚ ਬਣਾਈਆਂ ਗਈਆਂ ਨੇ, ਪਰ ਇਤਿਹਾਸ ਪੜ੍ਹ ਕੇ ਵੇਖਿਓ, ਗੁਰੂ ਨਾਨਕ ਸਾਹਿਬ ਦੀ ਫੋਟੋ ਉੱਤੇ ਜੂੜੇ ਉੱਤੇ ਇੱਕ ਮਾਲਾ ਪਾਈ ਹੋਈ ਹੁੰਦੀ। ਉਹ ਮਾਲਾ ਇੱਕ ਸਿੱਖ ਬੀਬੀ ਦੀਆਂ ਕੇਸਾਂ ਦੀ ਬਣਾਈ ਹੋਈ ਮਾਲਾ ਸੀ, ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਸਿਰੋਂ ਨਹੀਂ ਸੀ ਲਈ। ਇਹਨਾਂ ਕੇਸਾਂ ਦਾ ਮਰਦ ਨੇ ਇੰਨਾ ਸਤਿਕਾਰ ਕੀਤਾ। ਸੋ ਗੁਰਮੁਖੋ ਕੇਸਾਂ ਦਾ ਸਤਿਕਾਰ ਕਰੋ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਤ ਹੈ। ਜਿੱਦਾਂ ਦੇ ਮਰਦ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਬਣਾ ਦਿੱਤਾ, ਅਸੀਂ ਉਦਾਂ ਦੇ ਹੀ ਰਹਿਣਾ। ਅਸੀਂ ਉਹਦੇ ਤੋਂ ਵੱਧ ਸਿਆਣੇ ਨਹੀਂ ਵੀ ਉਦੋਂ ਵੱਧ ਸੋਹਣੇ ਲੱਗਾਂਗੇ, ਉਹਨੇ ਸਾਨੂੰ ਸਜਾ ਦਿੱਤਾ ਜਿਹੋ ਜਿਹਾ, ਬਸ ਉਦਾਂ ਦੇ ਹੀ ਸਜ ਜਾਣਾ, ਉਦਾਂ ਹੀ ਰਹਿਣਾ। ਧਿਆਨ ਦਿਓ ਹੁਣ, ਜਦੋਂ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋੜਾ ਉਤਾਰ ਦਿੱਤਾ, ਮਹਾਰਾਜ ਗਏ, ਜਿਹੜਾ 10 ਕਦਮਾਂ ਅੱਗੇ ਹੋ ਕੇ ਸ਼ਹੀਦ ਹੋਇਆ ਮਹਾਰਾਜ ਨੇ ਵਰ ਦਿੱਤਾ ਆ ਮੇਰਾ 10,000, ਜਿਹੜਾ 5 ਕਦਮਾਂ ਅੱਗੇ ਹੋ ਕੇ ਸ਼ਹੀਦ ਹੋਇਆ ਮੇਰਾ 5,000, ਜਿਹੜਾ 20 ਕਦਮਾਂ ਅੱਗੇ ਹੋ ਕੇ ਸ਼ਹੀਦ ਹੋਇਆ ਮਹਾਰਾਜ ਨੇ ਆਖਿਆ ਆ ਮੇਰਾ 20,000। ਏਦਾਂ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਵਰ ਦਿੱਤੇ ਤੇ ਮਰਜ ਵਿੱਚ ਗੇੜਾ ਦਿੰਦੇ ਫਿਰਦੇ ਸੀ। ਇੰਨੇ ਨੂੰ ਭਾਈ ਮਹਾ ਸਿੰਘ ਤੇ ਨਜ਼ਰ ਗਈ, ਉਹ ਅਜੇ ਸਹਿਕਦਾ ਹੀ ਤੜਫਦਾ, ਅੰਦਰੇ ਅੰਦਰ ਬੇਨਤੀਆਂ ਕਰਦਾ ਮਹਾਰਾਜ ਆ ਜਾਓ ਤੂੰ ਚੋ। ਸੱਜਣ ਮੈਂਡਿਆ ਡੇਈ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਉਹ ਅਰਦਾਸਾਂ ਕਰਦਾ ਸਤਿਗੁਰੂ ਆ ਜਾਓ, ਮਿਹਰ ਕਰੋ, ਮਿਹਰ ਕਰੋ, ਆ ਜਾਓ। ਤੇ ਮਹਾ ਸਿੰਘ ਦੇ ਕੋਲ ਮਹਾਰਾਜ ਜੀ ਗਏ, ਸੱਚੇ ਪਾਤਸ਼ਾਹ ਨੇ ਉਹਦਾ ਸੀਸ ਆਪਣੀ ਗੋਦ ਵਿੱਚ ਲੈ ਲਿਆ ਤੇ ਮਹਾਂ ਸਿੰਘ ਨੂੰ ਮਹਾਰਾਜ ਆਖਣ ਲੱਗੇ ਮਹਾਂ ਸਿੰਘਾ ਖੋਲ ਅੱਖਾਂ ਮਹਾਂ ਸਿੰਘਾ ਖੋਲ ਅੱਖਾਂ ਰੁਮਾਲ ਨਾਲ ਉਹਦਾ ਮੁਖੜਾ ਪੂੰਝਿਆ ਹੱਥੀ ਪੂੰਝਦੇ ਰੁਮਾਲ ਨਾਲ ਮੁਖੜਾ ਪੁੱਤਾਂ ਵਾਂਗ ਛਾਤੀ ਲਾਂਦੇ ਰੁਮਾਲ ਨਾਲ ਮੁਖੜਾ ਪੂੰਝਿਆ ਤੇ ਮਹਾਰਾਜ ਆਖਣ ਲੱਗੇ ਮਹਾਂ ਸਿੰਘਾ ਖੋਲ ਅੱਖਾਂ ਤੇ ਮਹਾਂ ਸਿੰਘ ਨੇ ਅੱਖਾਂ ਖੋਲ ਕੇ ਬੰਦ ਕਰ ਲਈਆਂ ਆਪਣੇ ਪੁੱਤਰਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਮੁਖੋ ਛਾਤੀ ਨਾਲ ਨਹੀਂ ਲਾਇਆ ਸਿੰਘਾਂ ਨੂੰ ਲਾਇਆ ਇਤਿਹਾਸ ਪੜ੍ਹ ਕੇ ਵੇਖੋ ਦੁਨੀਆਂ 'ਚ ਏਦਾਂ ਦਾ ਇਤਿਹਾਸ ਨਹੀਂ ਮਿਲੇਗਾ ਆਪਣੇ ਪੁੱਤਰਾਂ ਨੂੰ ਤੇ ਪੁੱਤਰਾਂ ਦੇ ਕੋਲ ਦੀ ਤੇ ਏਦਾਂ ਲੰਘ ਗਿਆ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਏਦਾਂ ਲੰਘ ਗਿਆ ਸੀ ਸਤਿਗੁਰੂ ਵੀ ਜਿਵੇਂ ਜਾਣਦੇ ਹੀ ਨਹੀਂ ਪਰ ਸੱਚੇ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਨੂੰ ਗੋਦੀ ਲਾਇਆ ਜਦੋਂ ਚਮਕੌਰ ਦੀ ਗੜੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਕਲੇ ਸਨ ਜਦੋਂ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲੇ ਤੇ ਅੱਗੇ ਭਾਈ ਦਇਆ ਸਿੰਘ ਜੁਝਾਰ ਸਿੰਘ ਦਾ ਸਰੀਰ ਲੈ ਕੇ ਪਿਆ ਬੈਠਾ ਹੈ ਕਹਿੰਦੇ ਨੇ ਸੱਚੇ ਪਾਤਸ਼ਾਹ ਤੁਰੇ ਗਏ ਬਿਜਲੀ ਲਿਸ਼ਕੀ ਮਹਾਰਾਜ ਨੇ ਵੇਖਿਆ ਮੇਰਾ ਪੁੱਤਰ ਚਮਕੌਰ ਦੀ ਗੜੀ ਦੀ ਗੱਲ ਕਰ ਰਿਹਾ ਮੈਂ ਹੁਣ ਮੁਕਤਸਰ ਦੀ ਨਹੀਂ ਚਮਕੌਰ ਦੀ ਗੜੀ ਸਿਰਫ 2 ਮਿੰਟ ਵਾਸਤੇ ਸੁਰਤ ਲੈ ਕੇ ਜਾਣੀ ਜਿਵੇਂ ਫਤਿਹਗੜ੍ਹ ਸਾਹਿਬ ਆਪ ਜੀ ਦੇ ਵਿੱਚ ਬੇਨਤੀ ਕਰ ਚੁੱਕੇ ਹਾਂ ਸਿਰਫ 2 ਮਿੰਟ ਮਹਾਰਾਜ ਤੁਰੇ ਜਾਣ ਤੇ ਬਿਜਲੀ ਲਿਸ਼ਕੀ ਬਿਜਲੀ ਲਿਸ਼ਕਣ ਕਰਕੇ ਚਾਨਣ ਹੋਇਆ ਚਾਨਣ ਹੋਣ ਕਰਕੇ ਮਹਾਰਾਜ ਨੇ ਵੇਖਿਆ ਦਇਆ ਸਿੰਘ ਬੈਠਾ ਤੇ ਕਿਹਦਾ ਸਰੀਰ ਹੈ ਗੋਦ ਵਿੱਚ ਜਦੋਂ ਵੇਖਿਆ ਮੇਰਾ ਜੁਝਾਰ ਸਿੰਘ ਪਿਆ ਤੇ ਮਹਾਰਾਜ ਕੋਲ ਗਏ ਵੇਖ ਕੇ ਪਰਾਂ ਹੋ ਗਏ ਤੁਰ ਪਏ ਅੱਗੇ ਨੂੰ ਤੇ ਦਇਆ ਸਿੰਘ ਤੁਰਿਆ ਨਾ ਗਿਆ ਆਖਣ ਲੱਗਾ ਸੱਚੇ ਪਾਤਸ਼ਾਹ
ਹੋ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ
ਦਇਆ ਸਿੰਘ ਨੇ ਆਖਿਆ
ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਘੇਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ
ਲੋ ਗੁਰਮੁਖੋ ਜਿਹੜੇ ਅੱਜ ਕਹਿੰਦੇ ਨੇ ਵੀ ਅਸੀਂ ਅੰਮ੍ਰਿਤ ਨਹੀਂ ਛਕਦੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਬਾਪੂ ਨਹੀਂ ਕਹਿਣਾ ਹੋਰਾਂ ਨੂੰ ਬਣਾਵਾਂਗੇ ਪਰ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੇਖਿਓ ਜਰਾ ਇਤਿਹਾਸ ਪੜ੍ਹ ਕੇ ਮਹਾਰਾਜ ਨੂੰ ਦਇਆ ਸਿੰਘ ਕਹਿਣ ਲੱਗਾ ਸੁੱਕਾ ਹੱਥ ਫੇਰ ਜਾਂਦੇ ਕਿਹੜਾ ਤਿਆਗ ਦੀ ਮਹਿੰਦੀ ਲੈ ਚੱਲੀ ਸੀ ਆਪਣੇ ਪੁੱਤਰ ਤੇ 2 ਹੰਝੂ ਨਹੀਂ ਕਿਹੜੇ ਲੰਘ ਗਏ ਜਿਵੇਂ ਜਾਣਦੇ ਹੀ ਨਹੀਂ ਸੱਚੇ ਪਾਤਸ਼ਾਹ ਆਖਣ ਲੱਗੇ ਦਇਆ ਸਿੰਘਾ
ਹੋ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ
ਮਹਾਰਾਜ ਕਹਿੰਦੇ
ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ
ਧਿਆਨ ਦੇਣਾ
ਇਹਨਾਂ ਮੇਣਿਆਂ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਇਹ ਵੀ ਕਹਿਣ ਲੋਕੀ ਤਾਂ ਵੀ ਜਰ ਲਾਂਗਾ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ
ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ ਇਹ ਵੀ ਕਹਿਣ ਲੋਕੀ ਤਾਂ ਵੀ ਜਰ ਲਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਲੋਕ ਇਹ ਕਹਿਣ ਵੀ ਜਾਨ ਬਚਾ ਕੇ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਤੋਂ ਭੱਜ ਗਏ ਮੈਨੂੰ ਕੋਈ ਦੁੱਖ ਨਹੀਂ ਫਿਰ ਮਹਾਰਾਜ ਨੇ ਆਖਿਆ
ਹੋ ਮੈਨੂੰ ਰਤਾਂ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ
ਮੈਨੂੰ ਇਹ ਤੇ ਭਾਵੇਂ ਕੋਈ ਕਹਿ ਲਵੇ ਰਣ ਦਾ ਚੋਰ मैदान छड़ के भज गया। पर कोई मैनु यह ना कवे भी सिंह होर समझे ते पुत होर समझे, पुत्तां ते कफन पाता सिंघां नूं पुछिया ही नहीं, पुत्तां दे सिर ते हथ फेरता सिंघां दे हथां ते सिरां ते हथ फेरिया ही नहीं। कोई मैनू यह ना कवे सच्चे पातशाह ने वेखो अपने पुत्रां दे सिरां ते हथ नहीं फेरिया, महा सिंह दा मुख अपने रुमाल नाल पूंझ दे। ਇਹ ਆ ਸਾਡਾ ਇਤਿਹਾਸ, ਕਦੇ ਪੜ੍ਹਿਆ ਕਰੋ। ਉਸ ਤੋਂ ਬਾਅਦ ਫਿਰ ਮਹਾਂ ਸਿੰਘ ਨੇ ਆਖਿਆ ਸਤਿਗੁਰੂ ਇੱਕ ਰੱਖ ਲੈਂਦੇ ਛੋਟਿਆਂ ਨੇ ਕੀ ਪਤਾ ਮਿਲਣਾ ਕਿ ਨਹੀਂ, ਧਿਆਨ ਦੇਣਾ, ਇੱਕ ਰੱਖ ਲੈਂਦੇ ਛੋਟਿਆਂ ਨੇ ਕੀ ਪਤਾ ਮਿਲਣਾ ਕਿ ਨਹੀਂ। ਮਰ ਜਾਖਣ ਲੱਗੇ ਕੋਈ ਗੱਲ ਨਹੀਂ, ਤੂੰ ਆਨਾ ਵੀ ਨਾਂ ਨੀ ਰਹਿਣਾ ਪੁੱਤਰਾਂ ਨਾਲ ਨਾਂ ਰਹਿੰਦਾ, ਕੋਈ ਗੱਲ ਨਹੀਂ। ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ, ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ, ਲੱਤ ਤੋਂ ਹੀ ਬੇੜੀ ਵਿੱਚ ਨਹੀਂ ਸਾ ਰੱਖ ਸਕਦਾ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ, ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਮਹਾਰਾਜ ਕਹਿੰਦੇ ਨੇ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਮਹਾਰਾਜ ਕਹਿੰਦੇ ਜਾਂ ਤੇ ਕੌਮ ਹੀ ਰਹਿਣੀ ਸੀ ਜਾਂ ਪੁੱਤਾਂ ਦਾ ਪਿਆਰ ਹੀ ਰਹਿਣਾ ਸੀ, ਜਾਂ ਅਸੂਲ ਹੀ ਰਹਿਣੇ ਸੀ ਜਾਂ ਮੇਰਾ ਪਰਿਵਾਰ ਹੀ ਰਹਿਣਾ ਸੀ, ਇੱਕ ਚੀਜ਼ ਹੀ ਰੱਖਣੀ ਸੀ, ਕੌਮ ਰੱਖ ਲਈ ਪੁੱਤ ਵਾਰ ਦਿੱਤੇ। ਆਪਣਾ ਅਸੂਲ ਨਹੀਂ ਛੱਡੇ, ਆਪਣੇ ਅਸੂਲ ਨਹੀਂ ਛੱਡੇ, ਪਰਿਵਾਰ ਵਾਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੇਖੋ ਇਤਿਹਾਸ ਪੜ੍ਹ ਕੇ, ਆਪਣੇ ਪੁੱਤਰਾਂ ਕੋਲੋਂ ਏਦਾਂ ਲੰਘ ਗਏ ਜਿਵੇਂ ਜਾਣਦੇ ਵੀ ਨਹੀਂ, ਤੇ ਮਹਾਂ ਸਿੰਘ ਨੂੰ ਗੋਦ ਵਿੱਚ ਚੱਕਿਆ ਹੋਇਆ, ਉਹਦੇ ਮੁੱਖ ਤੋਂ ਉਹਦੇ ਮੂੰਹ ਤੋਂ ਰੁਮਾਲ ਫੇਰ ਰਹੇ ਨੇ, ਹੱਥੀ ਪੂੰਝਦੇ ਰੁਮਾਲ ਨਾਲ ਮੁੱਖੜਾ ਪੁੱਤਾਂ ਵਾਂਗੂ ਛਾਤੀ ਲਾਮਦੇ, ਵਰ ਦਿੰਦੇ ਨੇ ਕਲਗੀਆਂ ਵਾਲੇ ਮੇਹਰ ਦੇ ਖਜ਼ਾਨਿਆਂ ਚੋਂ। ਖੁਸ਼ ਹੋ ਗਏ ਮਹਾਰਾਜ, ਅੱਖਾਂ ਖੋਲ ਗਈ, ਮਹਾਂ ਸਿੰਘ ਅੱਖਾਂ ਖੋਲੇ ਤੇ ਕਦੇ ਬੰਦ ਕਰ ਲਏ, ਖੋਲੇ ਫਿਰ ਬੰਦ ਕਰ ਲਏ। ਮਹਾਰਾਜ ਕਹਿੰਦੇ ਮੇਰੇ ਵੱਲ ਵਹਿੰਦਾ ਕਿਉਂ ਨਹੀਂ ਬਈ? ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤੁਹਾਡੀਆਂ ਅੱਖਾਂ 'ਚ ਅੱਖਾਂ ਪਾਵਾਂ ਤੇ ਪਾਵਾਂ ਕਿਵੇਂ? ਸਤਿਗੁਰੂ ਮੈਂ ਤੁਹਾਡੇ ਵੱਲ ਵੇਖਾਂ ਕਿਵੇਂ? ਮੈਂ ਤੇ ਲਿਖ ਦਿੱਤਾ ਸੀ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ ਨਹੀਂ, ਨਾਲੇ ਵੇਖੋ ਸਾਰੇ ਸਰੀਰ ਤੇ ਫੱਟ ਹੋਏ ਪਏ ਨੇ, ਤਾਂ ਵੀ ਉਹਨੂੰ ਸ਼ਰਮ ਆਉਂਦੀ ਸੀ। ਅੱਜ ਕੱਲ੍ਹ ਇੱਥੇ ਚਾਰ ਚਾਰ ਵਾਰੀ ਅੰਮ੍ਰਿਤ ਛਕੀ ਫਿਰਦੇ ਨੇ, ਇੱਥੇ ਮਾੜਾ ਜਿਹਾ ਅਨਾਊਂਸਮੈਂਟ ਕਰੋ ਵੀ ਫਲਾਣੇ ਜਥੇਦਾਰ ਜੀ ਸਰੋਪਾ ਲੈ ਜਾਓ, ਚੌੜਾ ਹੋ ਕੇ ਤੁਰਿਆ ਆਊ, ਸਾਨੂੰ ਹੈ ਸ਼ਰਮ ਕੋਈ? ਇੱਥੇ ਕੋਈ ਕਹਿ ਦੇ ਉਹ ਬੇਮੁਖੀਆ ਉਹ ਤੂੰ 10 ਵਾਰੀ ਅੰਮ੍ਰਿਤ ਛਕੀ ਫਿਰਦਾ, ਲੈ ਚੱਕ ਮਾਰ ਦੇ ਸਰੂਪ ਨੂੰ ਸਿਰ ਤੇ, ਚੌੜਾ ਹੋ ਕੇ ਚੱਕ ਲੂ, ਸਾਨੂੰ ਸ਼ਰਮ ਹੈ ਕੋਈ? ਚੱਲ ਬਈ ਗੁਰਦੁਆਰੇ ਜਾਣਾ ਤਿਆਰ ਹੈ, ਸਾਨੂੰ ਕਦੇ ਗੁਰਦੁਆਰੇ ਜਾ ਕੇ ਸ਼ਰਮ ਆਈ ਆ ਵੀ ਮੈਂ 5ਵੀਂ ਵਾਰੀ 5 ਪਿਆਰਿਆਂ ਕੋਲ ਚੱਲਿਆ, ਕਿਹੜਾ ਮੂੰਹ ਲੈ ਕੇ ਚੱਲਿਆ ਮੈਂ? ਮਹਾਂ ਸਿੰਘ ਦੇ ਸਰੀਰ ਉੱਤੇ ਸਾਰੇ ਸਰੀਰ ਉੱਤੇ ਫੱਟ ਸਨ, ਫਿਰ ਵੀ ਭਾਈ ਮਹਾਂ ਸਿੰਘ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮੇਰੇ ਤੋਂ ਤੁਹਾਡੇ ਵੱਲ ਵੇਖਿਆ ਨਹੀਂ ਜਾਂਦਾ, ਅਸੀਂ ਪਤਾ ਨਹੀਂ ਚਾਰ ਚਾਰ ਵਾਰੀ ਅੰਮ੍ਰਿਤ ਛੱਕ ਕੇ ਕਿਵੇਂ ਫਿਰ 5ਵੀਂ ਵਾਰੀ 5 ਪਿਆਰਿਆਂ ਕੋਲ ਚਲੇ ਜਾਂਦੇ ਹਾਂ, ਸਾਡੇ ਕੋਲ ਸ਼ਰਮ ਹੈ ਹੀ ਨਹੀਂ, ਸ਼ਰਮ ਹੈ ਹੀ ਨਹੀਂ ਸਾਡੇ ਕੋਲ। ਸਤਿਸੰਗ ਜੀ, ਭਾਈ ਮਹਾਂ ਸਿੰਘ ਨੇ ਅੱਖਾਂ ਬੰਦ ਕਰ ਲਈਆਂ, ਮਹਾਰਾਜ ਆਖਣ ਲੱਗੇ ਨਹੀਂ ਮਹਾਂ ਸਿੰਘਾ ਖੋਲ ਅੱਖਾਂ, ਹੁਣ ਤੇ ਜਾਨਵਾਰੀ ਬੈਠਾ ਹੈ, ਅਜੇ ਵੀ ਕਿਤੇ ਬੇਮੁੱਖ ਰਹਿ ਗਿਆ ਤੂੰ, ਮੰਗ ਕੀ ਚਾਹੀਦਾ? ਤੈਨੂੰ ਉਮਰ ਦੇ ਦਿਆਂ, ਰਾਜਾ ਬਣਾ ਦਿਆਂ, ਸਵਰਗਾਂ ਦਾ ਰਾਜ ਦੇ ਦਿਆਂ। ਆਖਣ ਲੱਗਾ ਕੁਝ ਨਹੀਂ ਚਾਹੀਦਾ, ਇੱਕੋ ਹੀ ਬੇਨਤੀ ਹੈ ਕਿ ਟੁੱਟੀ ਗੰਢ ਲਓ। ਸੋ ਨਿਹਾਲ, ਟੁੱਟੀ ਗੰਢ ਲਓ ਸੱਚੇ ਪਾਤਸ਼ਾਹ, ਮੇਰੀ ਟੁੱਟੀ ਗੰਢ ਲਓ, ਵਦਾਵਾ ਪਾੜ ਦਿਓ। ਮਹਾਰਾਜ ਆਖਣ ਲੱਗੇ ਵਦਾਵਾ? ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜੇ ਸਿੰਘ ਸ਼ਹੀਦ ਹੋਏ ਨੇ ਨਾ, ਸ਼ਹੀਦ ਇਹਨਾਂ ਦੀਆਂ ਰੂਹਾਂ ਆਕਾਸ਼ ਵਿੱਚ ਹੀ ਉੱਡਦੀਆਂ ਫਿਰਦੀਆਂ, ਸੱਚਖੰਡ ਦੇ ਦਰਵਾਜ਼ੇ ਬੰਦ ਨੇ। ਅੱਗੋਂ ਆਵਾਜ਼ ਪਤਾ ਕੀ ਆਉਂਦੀ ਹੈ, ਵੀ ਚਾਬੀ ਤੇ ਗੁਰੂ ਗੋਬਿੰਦ ਸਿੰਘ ਦੀ ਜੇਬ ਚ, ਜਿੰਨਾ ਚਿਰ ਵਦਾਵਾ ਨਹੀਂ ਪੜਦਾ ਤੁਹਾਨੂੰ ਬੂਹੇ ਨਹੀਂ ਖੁੱਲਣੇ। ਮਹਾਰਾਜ ਵਦਾਵਾ ਪਾੜੋ, ਟੁੱਟੀ ਗੰਢ ਲੈ ਕਲਗੀਆਂ ਵਾਲਿਆ ਲਿਖਿਆ ਵਦਾਵਾ ਪਾੜਦੇ। ਅੱਧੀ ਅੱਧੀ ਬੋਲਿਓ, ਗੱਜ ਕੇ ਗੂੰਜਾਂ ਪਾ ਦਿਓ ਸਾਰੇ। ਟੁੱਟੀ ਗੰਢ ਲੈ ਕਲਗੀਆਂ ਵਾਲਿਆ ਲਿਖਿਆ ਵਦਾਵਾ ਪਾੜਦੇ, ਬਸ ਮਿਹਰ ਕਰਦੇ।
ਟੁੱਟੀ ਗੰਢ ਲੈ ਕਲਗੀਆਂ ਵਾਲਿਆ
ਟੁੱਟੀ ਗੰਢ ਲਓ। ਮਹਾਰਾਜ ਆਖਣ ਲੱਗੇ, ਮਹਾਂ ਸਿੰਘਾ ਜਦੋਂ ਮੈਂ ਆਨੰਦਪੁਰ ਛੱਡਿਆ ਮੈਨੂੰ ਨਹੀਂ ਸੀ ਫਿਕਰ ਮੇਰੇ ਬੱਚੇ ਕਿੱਥੇ ਨੇ, ਮੇਰੀ ਮਾਂ ਕਿੱਥੇ ਹੈ, ਮੇਰੇ ਮਹਿਲ ਕਿੱਥੇ ਨੇ, ਮੇਰਾ ਮਾਇਆ ਖਜ਼ਾਨਾ ਕਿੱਥੇ ਆ, ਮੈਨੂੰ ਕਿਸੇ ਗੱਲ ਦਾ ਫਿਕਰ ਨਹੀਂ ਸੀ। ਜਦੋਂ ਮੈਂ ਆਨੰਦਪੁਰ ਸਾਹਿਬ ਤੋਂ ਚੱਲਿਆ ਨਾ, ਸਭ ਕੁਝ ਸੰਗਤਾਂ ਨੇ ਸਾਂਭਿਆ, ਮੈਂ ਕੱਲਾ ਵਦਾਵਾ ਸਾਂਭਿਆ ਤੁਹਾਡਾ। ਆ ਕਾਗਜ਼ ਮੈਂ ਸਾਂਭ ਸਾਂਭ ਰੱਖਿਆ ਸੀ, ਮੈਨੂੰ ਪਤਾ ਸੀ ਮੇਰੇ ਸਿੱਖ ਇੱਕ ਦਿਨ ਭੁੱਲ ਜ਼ਰੂਰ ਬਖਸ਼ਾਉਣਗੇ, ਮੈਨੂੰ ਪਤਾ ਸੀ। ਇੱਕ ਦਿਨ ਕੀਤੀ ਹੋਈ ਭੁੱਲ ਜ਼ਰੂਰ ਬਖਸ਼ਾਉਣਗੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਂ ਸਿੰਘ ਸਹਿਕਦਾ ਸੀ, ਕੱਢ ਕੇ ਵਦਾਵੇ ਵਾਲੇ ਕਾਗਜ਼ ਨੂੰ ਉਹਦੀਆਂ ਅੱਖਾਂ ਦੇ ਸਾਹਮਣੇ ਟੁਕੜੇ ਟੁਕੜੇ ਕਰ ਦਿੱਤਾ। ਇੱਧਰ ਸਾਧ ਸਿੰਘ ਜੀ ਵਦਾਵੇ ਵਾਲਾ ਕਾਗਜ਼ ਪਾਟ ਗਿਆ, ਉੱਧਰ ਸੱਚਖੰਡ ਦੇ ਦਰਵਾਜ਼ੇ ਵੀ ਖੁੱਲ੍ਹ ਗਏ। ਹੋ ਗਈ ਮੇਰ, ਸਤਿਗੁਰ ਦੀ ਬਖਸ਼ਿਸ਼ ਹੋ ਗਈ, ਮਹਾਂ ਸਿੰਘ ਸੱਚਖੰਡ ਚੱਲਿਆ। ਟੁੱਟੀਆਂ ਗੰਢਣ ਵਾਲਿਆ ਤੇਰਾ ਲੱਖ ਲੱਖ ਸ਼ੁਕਰ ਮਨਾਵਾਂ, ਧੰਨ ਭਾਗ ਮੇਰ ਕਰ ਦਿੱਤੀ ਸੱਚੇ ਪਾਤਸ਼ਾਹ ਨੇ। ਮਰਨ ਤੋਂ ਪਹਿਲਾਂ ਪਹਿਲਾਂ ਵਦਾਵਾ ਪਾਟ ਗਿਆ। ਮੇਰੀ ਬੇਨਤੀ ਹੈ ਸਾਰਿਆਂ ਦੇ ਚਰਨਾਂ 'ਚ, ਜੇ ਕੋਈ ਇੱਥੇ ਵਦਾਵੀਆ ਬੈਠਾ ਨਾ ਤੁਹਾਡੇ 'ਚ ਬੇਮੁੱਖ, ਉਹ ਕੱਲ ਨੂੰ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋਵੇ। ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਦਾ ਰੂਪ ਨੇ, ਜਾ ਕੇ ਆਖੇ ਮੈਂ ਛਕਿਆ ਸੀ, ਮੈਂ ਟੁੱਟ ਗਿਆ, ਮੈਂ ਦੁਬਾਰਾ ਆਇਆ, ਬਖਸ਼ਿਆ ਜਾਏਗਾ। ਜਿਹੜਾ ਇੱਥੇ ਨਾ ਬਖਸ਼ਿਆ ਜਾਏ, ਉਹ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਬਖਸ਼ ਦਿੰਦੇ ਨੇ, ਦੋ ਰਾਹ ਖੁੱਲੇ ਛੱਡਤੇ ਮਾਰਨ ਨੇ। ਗਲਤੀ ਕਰੇ ਬਖਸ਼ਿਆ ਜਾਏਗਾ, ਗਲਤੀ ਕਰੇ ਬਖਸ਼ਿਆ ਜਾਏਗਾ। ਤੇ ਜੇ ਹੁਣ ਬੰਦਾ ਕੋਈ ਬਖਸ਼ਾਵੇ ਹੀ ਨਾ, ਇੱਦਾਂ ਹੀ ਦੁਨੀਆਂ ਵਿੱਚੋਂ ਚਲੇ ਗਏ, ਨਾ ਇੱਥੇ ਸੁੱਖ ਪਾਇਆ ਤੇ ਨਾ ਅੱਗੇ ਸੁੱਖ ਪਾਵਾਂਗੇ। ਖੰਡੇ ਬਾਟੇ ਦਾ ਪਹਿਲੀ ਗੱਲ ਤੇ ਅੰਮ੍ਰਿਤ ਛਕੋ, ਜਿਨ੍ਹਾਂ ਨੇ ਨਹੀਂ ਛਕਿਆ, 100 ਤੋਂ ਵੱਧ ਪ੍ਰਾਣੀਆਂ ਦੇ ਨਾਮ ਅੰਮ੍ਰਿਤ ਛਕਣ ਵਾਸਤੇ ਪਹੁੰਚ ਚੁੱਕੇ ਹਨ। ਸਤਿਗੁਰਾਂ ਨੇ ਜਿਨ੍ਹਾਂ ਜਿਨ੍ਹਾਂ ਤੇ ਬਖਸ਼ਿਸ਼ ਕੀਤੀ ਹੈ ਉਹ ਤਿਆਰ ਹੋਏ ਨੇ, ਤੇ ਸੰਗਤ ਦਾ ਇਕੱਠ ਬਹੁਤ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਦੇ ਨਗਰ ਵਿੱਚ ਇੱਥੇ ਦੀਵਾਨਾਂ ਦਾ ਪ੍ਰੋਗਰਾਮ ਰੱਖਿਆ ਗਿਆ, ਸੋ ਪਹਿਲੀ ਵਾਰੀ ਸਮਾਗਮ ਹੋਇਆ, ਖੁਸ਼ੀ ਹੈ, ਚਾਅ ਹੈ ਸਾਰੇ ਇਲਾਕੇ ਨੂੰ। ਫਿਰ ਵੀ ਇਸ ਇਲਾਕੇ 'ਚ ਸਮਾਗਮ ਦਿੱਤਾ ਜਾਏਗਾ, ਜੇ ਵੱਧ ਚੜ੍ਹ ਕੇ ਅੰਮ੍ਰਿਤ ਛਕੋਗੇ, ਜੇ ਝਾੜੀ ਨਾ ਨਿਕਲੇ ਫਿਰ ਕੀ ਫਾਇਦਾ। ਜਿਵੇਂ ਉਹ ਵੇਚਣ ਵਾਲਾ ਆਉਂਦਾ ਨਾ ਕੱਪੜਾ, ਤੇ ਬੀਬੀਆਂ ਨੂੰ ਆ ਕੇ ਲਓ ਬਈ ਕੱਪੜਾ ਖਰੀਦੋ, ਆਵਾਜ਼ ਦਿੰਦਾ ਹੈ, ਤੇ ਬੀਬੀਆਂ ਫਿਰ ਉਹਨੂੰ ਬਹਾ ਲੈਂਦੀਆਂ, ਵੀਰਾ ਬਹਿ ਜਾ ਇੱਥੇ, ਵਿਹਲੀਆਂ ਨੂੰ ਕੰਮ ਕੀ ਹੁੰਦਾ ਨਹੀਂ, ਉਹ ਫਿਰ ਵਿਚਾਰਾ ਥਾਨ ਖੋਲ ਖੋਲ ਵਿਖਾਈ ਜਾਂਦਾ। ਬਾਅਦ 'ਚ ਕਹਿੰਦੇ ਬੀਬਾ ਲੈਣਾ ਕਿਹੜਾ ਬਈ, ਅੱਗੋਂ ਕਹਿੰਦੀ ਲੈਣਾ ਤੇ ਕੋਈ ਨਹੀਂ ਸੀ, ਮੈਂ ਵੇਖਣਾ ਸੀ, ਕੋਈ ਨਵੇਂ ਰਿਵਾਜ ਦਾ ਤੇ ਹੈ ਨਹੀਂ, ਲੈਣਾ ਕਿਹੜਾ ਤੇਰੇ ਤੋਂ, ਰਿਵਾਜ ਦਾ ਤੇ ਲਿਆਇਆ ਨਹੀਂ ਕੋਈ। ਉਹ ਫਿਰ ਜਦੋਂ ਗੱਠੜੀ ਸਮੇਟਦਾ ਨਾ, ਤੇ ਨਾਲੇ ਕਹਿੰਦਾ ਵੀ ਇਹ ਤੇ ਵੇਖਣ ਵਾਲੇ ਹੀ ਨੇ, ਮੁੜ ਕੇ ਕੰਨਾਂ ਨੂੰ ਲੱਗੇ ਹੱਥ, ਇਸ ਪਿੰਡ 'ਚ ਨਹੀਂ ਆਉਣਾ ਗਾਹਕ ਕੋਈ ਨਹੀਂ ਇੱਥੇ, ਇੱਥੇ ਹੁਣ ਗੁਰਮੁਖੋ ਜੇ ਗਾਹਕ ਹੀ ਨਾ ਹੋਵੇ ਤੇ ਫਿਰ ਉਸ ਨਗਰ ਵਿੱਚ ਜਾਣ ਦਾ ਕੀ ਫਾਇਦਾ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਆਏ ਹਾਂ ਵੀ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਨਸ਼ੇ ਛੱਡੋ, ਤਿਆਗ ਕਰੋ ਨਸ਼ਿਆਂ ਦਾ, ਭਜਨ ਕਰੋ, ਸਿਮਰਨ ਕਰੋ, ਬਾਣੀ ਨਾਲ ਜੁੜੋ, ਬਾਣੇ ਨਾਲ ਜੁੜੋ। ਤੇ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਾਂਗਾ। ਵੀਰ ਭਰਾ ਭੈਣਾਂ ਮਾਤਾਵਾਂ, ਸਿੱਧਾ ਸਾਧਾ ਮਾਲਵਾ, ਮਾਲਵੇ ਦੇ ਸਿੱਧੇ ਸਾਧੇ ਭੋਲੇ ਭਾਲੇ ਲੋਕ ਨੇ, ਤੇ ਸਿੱਧਾ ਸਾਧਾ ਮੈਂ ਆਪ ਜੀ ਦੇ ਚਰਨਾਂ ਵਿੱਚ ਸਿੱਧੀਆਂ ਬੇਨਤੀਆਂ ਕੀਤੀਆਂ ਨੇ। ਕੋਈ ਵਲ ਪਾ ਕੇ ਧਿਆਨ ਦੇਣਾ, ਕੋਈ ਘੁੰਮ ਘੁਮਾ ਕੇ ਜ਼ਿਆਦਾ ਕੋਈ ਏਦਾਂ ਦੀ ਗੱਲ ਨਹੀਂ, ਬਸ ਆਪ ਜੀ ਦੇ ਚਰਨਾਂ ਚ ਸਿੱਧੀਆਂ ਹੀ ਬੇਨਤੀਆਂ ਨੇ, ਬੇਨਤੀ ਪ੍ਰਵਾਨ ਕਰਨੀ, ਖੰਡੇ ਬੜ ਦਾ ਅਮਰ ਛਕੋ, ਸਿੰਘ ਸਜੋ, ਬਸ ਗੁਰੂ ਕੇ ਜਹਾਜੇ ਚੜੋ। ਸੋ ਕੱਲ ਦਾ ਦੀਵਾਨ ਬਾਕੀ ਹੈ, ਸਭ ਤੋਂ ਪਹਿਲੀ ਬੇਨਤੀ, ਕਿੰਨਾ ਇਕੱਠ ਕਿੰਨੀ ਸ਼ਾਂਤੀ ਨਾਲ ਬੈਠੇ ਹੋ, ਬੇਅੰਤ ਸੰਗਤ ਬੈਠੀ ਹੈ, ਇਸੇ ਤਰ੍ਹਾਂ ਬੈਠੇ ਰਹਿਣਾ। ਗੁਰੂ ਸਾਹਿਬ ਜਿੰਨਾ ਚਿਰ ਇੱਥੇ ਨੇ ਉਹਨਾਂ ਚਿਰ ਜਾਣਾ ਨਹੀਂ ਉੱਠ ਕੇ, ਪੰਜਾਂ ਮਿੰਟਾਂ ਨਾਲ ਕੋਈ ਫਰਕ ਨਹੀਂ ਪੈਣਾ ਜਿੱਥੇ ਇੰਨੇ ਚਿਰ ਦੇ ਬੈਠੇ ਹੋ। ਗੁਰੂ ਸਾਹਿਬ ਜੀ ਅੱਗੇ ਅੱਗੇ ਆਪਾਂ ਸਾਰੇ ਪਿੱਛੇ ਪਿੱਛੇ ਚੱਲਾਂਗੇ। ਸਤਸੰਗ ਜੀ ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਨੂੰ ਜਿਨ੍ਹਾਂ ਨੇ ਸਮੇਂ ਤੋਂ ਸਮਾਂ ਕੱਢ ਕੇ ਹਾਜ਼ਰੀ ਸਭ ਨੇ ਭਰੀ ਹੈ। ਇਹ ਸਾਡਾ ਕੀਮਤੀ ਸਮਾਂ ਹੈ, ਇਹ ਸਮਾਂ ਸਾਡਾ ਲੇਖੇ 'ਚ ਪੈਣਾ ਹੈ। ਕੱਲ੍ਹ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, 5 ਵਜੇ ਅੰਮ੍ਰਿਤ ਛਕਣ ਵਾਲੇ ਕੇਸੀ ਇਸ਼ਨਾਨ ਕਰਕੇ ਆਇਓ, ਨਵੇਂ ਵਸਤਰ ਪਾ ਲਿਓ, ਨਵੇਂ ਨਹੀਂ ਤੇ ਸੁੱਚੇ ਧੋਤੇ ਹੋਏ, ਤੇ 5 ਕਕਾਰ ਕੇਸ ਸਾਡੇ ਸੀਸ ਤੇ ਨੇ, ਤੇ ਬਾਕੀ ਗੁਰਮੁਖੋ 5-4 ਕਕਾਰ ਬਾਹਰੋਂ ਆਪਾਂ ਲੈਣੇ ਨੇ, ਤੇ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਭੈਣਾਂ ਵੀਰ ਭਰਾ ਭੈਣਾਂ ਨੂੰ ਵੀ ਬੇਨਤੀ ਹੈ ਕਿ ਵੱਧ ਚੜ ਕੇ ਅੰਮ੍ਰਿਤ ਛਕੋ, ਸਿੰਘ ਸਜੋ, ਖਾਸ ਕਰਕੇ ਬਜ਼ੁਰਗਾਂ ਦੇ ਚਰਨਾਂ 'ਚ। ਕੱਲ੍ਹ ਨੂੰ ਪਤਾ ਲੱਗੇ ਵੀ ਜਿਹੜੇ ਅੰਮ੍ਰਿਤ ਛਕਣ ਵਾਲੇ ਨੇ ਇਹਨਾਂ ਵਿੱਚ ਬਜ਼ੁਰਗਾਂ ਦੀ ਗਿਣਤੀ ਬਹੁਤੀ ਹੈ, ਚਿੱਟੀਆਂ ਦਾੜੀਆਂ ਵਾਲੇ, ਬਸ ਸਭ ਗੁਰੂ ਵਾਲੇ ਬਣ ਜਾਓ, ਸਿੰਘ ਸਜੋ। ਵੈਸੇ ਤੇ ਸਾਰਿਆਂ ਨੂੰ ਬੇਨਤੀ ਹੈ, ਸਾਰਿਆਂ ਨੂੰ ਵੀ, ਸਾਰੇ ਬੱਚੇ ਵੀ, ਬਜ਼ੁਰਗ ਵੀ, ਨੌਜਵਾਨ ਵੀ, ਸਾਰੇ, ਪਰ ਖਾਸ ਕਰਕੇ ਬਜ਼ੁਰਗਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਦੋਂ ਅੱਗੇ ਤੇ ਮੌਤ ਹੀ ਆਉਣੀ ਹੈ, ਇਦੋਂ ਅੱਗੇ ਨਾ ਹੁਣ ਜਵਾਨੀ ਤੇ ਨਾ ਬਚਪਨ, ਲੰਘ ਗਿਆ ਜਿਹੜਾ ਸਮਾਂ ਉਹ ਮੁੜ ਕੇ ਹੱਥ ਨਹੀਂ ਆਉਣਾ। ਕੱਲ੍ਹ ਦਾ ਦੀਵਾਨ ਬਾਕੀ ਸਾਰਿਆਂ ਨੇ ਲਾਹਾ ਲੈਣਾ।
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ।